ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ Thank you. हम संतन की रेन प्यारे, हम संतन की सरना, संत हमारी ओट सतानी, संत हमारा गहना, हम संतन से बनाए पूर्व लिखिया पाई मन तेरा पाई, संतन से मेरी लेवा देवी, संतन से व्यवहार, संतन से हम ला खाटिया, हर भगत परे भंडारा, संतन मोको पूंजी संपी, तो उतरिया मन का धोखा, धर्म राय अब कहां करेगो, जो फाटे सगलो लेखा, महानंद पै सुख पाया, संतन कै प्रसादे कहो नानक हर सो मन मान्या, रंग ते विस्मादे हम संतन की रेन प्यारे, हम संतन की सरना जे, संतन की रेन प्यारे, हम संतन की सरना जे,
Thank you.
जाना सच्चे नाम दा उबटे भाग साधुआं दे बोला है खजाना हरी प्यारे जी बटे भाग साधुआं दे प्यारे जी बटे भाग साधुआं दे खजाना सच्चे नाम दा बटे भाग साधुआं दे कोल है खजाना हरे नाम दा ओ बटे भाग साधुआं दे तुम्हारे जिनकार तन हर नामा परवान गणी से ये आए सब रचना के कामा
द्वापर पूजा चार तीनों जग तीनों दड़े कल केवल नाम आधार सत युग दे विच लख लख बरे दी आयु दसी है सत धर्म ते चल के उन्हां दी कल्याण हुंदी सी त्रेते युग दे विच 10,000 बरे दी आयु लिखी है उस वेले जग करके कल्याण हुंदी सी द्वापर दे विच 200 वर्ष दी यानी 1,000 वर्ष दी आयु लिखी है पूजा करके कल्याण हुंदी सी कलयुग विच 100 साल दी उम्र है उम्र थोड़ी रह गई है पर तृष्णा इंसान नूं बहुत वड्डी डैण चिंबड़ी हुई है थोड़ी जी उम्र दे विच आ भी कर ला आ भी कर ला आ भी कर ला भी जानी संसार तो मैं जाने ही नहीं है गुरु महाराज ने फरमाया संसार ते तां कोई रिहा ही नहीं है सेख है जाति जग ना कोई थिर रहा ध्यान मार के देख लो कोई इत्थे रहा फिर अवतार भी आए महापुरख भी आए ऋषि मुनि भी आए होर भी राजे महाराजे आए बलि पुरश आए पर जे ध्यान मार के देखा जाए पर संसार ते अस्त्र कुछ भी नहीं सारा संसार झूठा है असत है सत तो जो है वो परमात्मा ही है परमात्मा तो बिना बाकी सारा जगत झूठा है हुण झूठ दे मगर सारा संसार लग्या होया ਸੱਚ ਦਾ ਤਾਂ ਕਲਯੁੱਗ ਦੇ ਵਿੱਚ ਗੁਰੂ ਬਾਬਾ ਜੀ ਨੇ ਲਿਖਿਆ ਕਾਲ ਪੈ ਗਿਆ ਗੱਜ ਕੇ ਸ਼ਬਦ ਪੜ੍ਹੋ ਭਾਈ ਸੱਚ ਕਾਲ ਕੁੜ ਵਰਤਿਆ
ਸਾਰੇ ਕੂੜਦਾ ਹੋਇਆ ਵਰ ਤਾਰਾ ਸੱਚ ਵਾਲਾ ਕਾਲ ਪੈ ਗਿਆ ਕੂੜਦਾ ਹੋਇਆ ਵਰ ਤਾਰਾ ਉਹ ਸੱਚ ਵਾਲਾ ਕਾਲ ਪੈ ਗਿਆ ਵਾਲਾ ਕਾਲ ਪੈ ਗਿਆ ਉੜਦਾ ਹੋਇਆ ਵਰਤਾਰਾ ਉਹ ਸੱਚ ਵਾਲਾ ਕਾਲ ਪੈ ਗਿਆ
ਸੱਚ ਕੀ ਹੈ ਔਰ ਝੂਠ ਕੀ ਹੈ ਆਪਦੇ ਸਾਹਮਣੇ ਇੱਕ ਸਾਖੀ ਇੱਕ ਮਿਸਾਲ ਕਿਉਂਕਿ ਕਿਸੇ ਸਾਖੀ ਦੁਆਰਾ ਹੀ ਕੋਈ ਗੱਲ ਸਮਝ ਜਾਂਦੀ ਹੈ ਸਾਖੀ ਵੀ ਸੱਚੀ ਹੈ ਸਤਿਗੁਰੂ ਨਾਨਕ ਦੇਵ ਜਗਤ ਜਲੰਧਰ ਨੂੰ ਤਾਰਦੇ ਹੋਏ ਨਾਲ ਭਾਈ ਮਰਦਾਨਾ ਪਾਕਿਸਤਾਨ ਦੇ ਵਿੱਚ ਸਿਆਲਕੋਟ ਦੇ ਥੇ ਦੇ ਉੱਤੇ ਬੈਠੇ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆਂ ਆਹ ਟਕਾ ਲੈ ਜਾ ਸਾਡੇ ਕੋਲੋਂ ਆਹ ਸਿਆਲਕੋਟ ਦੇ ਸ਼ਹਿਰ ਦੇ ਵਿੱਚੋਂ ਜਾ ਕੇ ਸੱਚ ਅਤੇ ਝੂਠ ਖਰੀਦ ਕੇ ਲੈ ਕੇ ਮਰਦਾਨਾ ਵੀ ਇਤਨੀ ਸਮਝ ਨਹੀਂ ਸੀ ਰੱਖਦਾ ਖੈਰ ਟਕਾ ਫੜ ਲਿਆ ਦੁਕਾਨਦਾਰਾਂ ਨੂੰ ਪੁੱਛਦਾ ਭਾਈ ਆਹ ਟਕੇ ਵੱਟੇ ਸੱਚ ਅਤੇ ਝੂਠ ਕੋਈ ਸੌਦਾ ਹੋਣਾ ਉਹ ਮੈਨੂੰ ਦੇ ਦੇ ਸਾਰੇ ਸ਼ਹਿਰ ਦੇ ਵਿੱਚ ਫਿਰ ਗਿਆ ਦੇਖੀ ਜਾਂਦੇ ਨੇ ਵੀ ਕੋਈ ਮਸਤਾਨਾ ਜਿਹਾ ਬੰਦਾ ਹੈ ਇਹ ਕੋਈ ਸੌਦਾ ਥੋੜੋ ਹੈ ਖੈਰ ਇੱਕ ਫਕੀਰਾਂ ਦੀ ਸੰਗਤ ਕਰਦਾ ਸੀ ਮੂਲਾ ਖੱਤਰੀ ਉਹਦਾ ਨਾਮ ਸੀ ਉਹ ਇਸ ਗੱਲ ਨੂੰ ਜਾਣੀ ਸਮਝਦਾ ਸੀਗਾ ਇਤਨੀ ਗੱਲ ਸੁਣ ਕੇ ਉਸਨੇ ਕਲਮ ਦਬਾਤ ਕਲਮ ਕਾਗਜ਼ ਚੱਕਿਆ, ਇੱਕ ਪਾਸੇ ਲਿਖਤਾ ਮਰਨਾ ਸੱਚ ਹੈ ਅਤੇ ਜਿਉਣਾ ਝੂਠ। ਕਾਗਜ਼ ਲੈ ਕੇ ਮਰਦਾਨਾ ਗੁਰੂ ਚਰਨਾਂ 'ਚ ਹਾਜ਼ਰ ਹੋਇਆ। ਦੇਖੋ ਗਰੀਬ ਨਿਵਾਜ਼, ਆਹ ਸੌਦਾ ਮਿਲਿਆ, ਇਹ ਨਹੀਂ ਪਤਾ ਵੀ ਇਹ ਠੀਕ ਹੈ ਜਾਂ ਗਲਤ ਹੈ। ਮਹਾਰਾਜ ਕਹਿੰਦੇ ਸੌਦਾ ਤਾਂ ਖੈਰ ਠੀਕ ਹੈ, ਇਹ ਦਿੱਤਾ ਕਿਹਨੇ ਹੈ? ਇੱਕ ਮੂੜਾ ਖੱਤਰੀ ਹੈ ਮਹਾਰਾਜ, ਉਹਨੇ ਦਿੱਤਾ ਹੈ, ਜਾਂ ਉਹਨੂੰ ਬੁਲਾ ਕੇ ਲਿਆ। ਭਾਈ ਮੂੜਿਆ, ਤੈਨੂੰ ਗੁਰੂ ਮਹਾਰਾਜ ਯਾਦ ਕਰ, ਦੁਕਾਨ ਬੰਦ ਕਰਕੇ ਨਾਲ ਤੁਰ ਆ ਕੇ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਬੈਠ ਗਿਆ। ਕਿਉਂ ਭਾਈ ਮੂੜਿਆ, ਉਹ ਆਹ ਜਿਹੜਾ ਸੌਦਾ ਲਿਖਿਆ ਹੈ, ਕੀ ਤੇਰੇ ਮਨ 'ਚ ਨਿਸ਼ਚਾ ਵੀ ਹੈ ਇਸ ਗੱਲ ਦਾ? ਕਹਿੰਦਾ ਮਹਾਰਾਜ ਨਿਸ਼ਚਾ ਤਾਂ ਨਹੀਂ ਹੈਗਾ, ਉਹ ਪਤਾ ਹੈ, ਇੰਨਾ ਤਾਂ ਸਭ ਨੂੰ ਪਤਾ ਵੀ ਮੈਂ ਮਰ ਜਾਣਾ, ਪਰ ਇਹ ਨਹੀਂ ਪਤਾ ਵੀ ਕਦ ਮਰਨਾ, ਕਿਵੇਂ ਮਰਨਾ, ਕਿੱਥੇ ਮਰਨਾ। ਸਾਧ ਸਾਧ ਸਿੰਘ ਜੀ, ਇਤਨਾ ਇਨਸਾਨ ਨੂੰ ਪਤਾ ਲੱਗ ਜਾਣਾ ਵੀ ਅੱਜ ਤੋਂ 8 ਮਿੰਟ ਤਾਂ ਮਰ ਜਾਣਾ, ਉਹਦੇ ਦਮ ਖੁਸ਼ਕ ਹੋ ਜਾਣਗੇ ਉਸ ਵੇਲੇ, ਰੋਟੀ ਸੁੱਟ ਜੂਗੀ, 8 ਪੈਰ ਪਰਮੇਸ਼ਰ ਦਾ ਨਾਮ ਚੇਤਾ। ਮਹਾਂਪੁਰਖਾਂ ਨੂੰ ਦੇ ਚਰਨਾਂ 'ਚ ਬੇਨਤੀ ਕੀਤੀ ਜਗਿਆਸੂ ਨੇ ਵੀ, ਮਹਾਰਾਜ ਆਹ ਜਿਹੜਾ ਜਨਮ ਮਿਲਿਆ ਇਹ ਸਫਲਾ ਕਿਵੇਂ ਹੋ ਜਾਂਦਾ? ਕਹਿੰਦੇ ਜਦੋਂ ਭਾਈ ਗਿਆਨ ਹੋ ਜਾਵੇ। ਗਿਆਨ ਦਾ ਮਤਲਬ ਹੈ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ। ਇਹ ਕਦੋਂ ਕੁ ਹੋ ਜਾਂਦਾ ਮਹਾਰਾਜ? ਜਦੋਂ 8 ਪਹਿਰ ਸਵਾਸ ਸਵਾਸ ਸਿਮਰਨ ਹੋਣ ਲੱਗ ਜਾਏ। 8 ਪਹਿਰ ਸਵਾਸ ਸਵਾਸ ਸਿਮਰਨ ਕਰਨਾ ਬੜਾ ਮੁਸ਼ਕਲ ਹੈ ਮਹਾਰਾਜ, ਇਹ ਕੌਣ ਕਰ ਸਕਦਾ? ਜਿਹਦੇ ਭਾਈ 8 ਪਹਿਰ ਮੌਤ ਯਾਦ ਰਹੇ, 8 ਪਹਿਰ ਜਿਹਦੇ ਮੌਤ ਯਾਦ ਰਹੇ, ਉਹ ਸਵਾਸ ਸਵਾਸ ਸਿਮਰਨ ਕਰ ਸਕਦਾ ਹੈ, ਉਸੇ ਨੂੰ ਗਿਆਨ ਹੋ ਸਕਦਾ, ਉਹ ਮੁਕਤ ਹੋ ਸਕਦਾ। ਯਾਨੀ ਰੱਬ ਨੂੰ ਯਾਦ ਰੱਖਣਾ ਸਭ ਤੋਂ ਵੱਡਾ ਫਾਰਮੂਲਾ ਮੌਤ ਹੈ। ਮੌਤ ਨੂੰ ਭੁੱਲ ਕੇ ਇਨਸਾਨ ਸਾਰੀਆਂ ਬੁਰਾਈਆਂ ਕਰਦਾ, ਜਿਹਦੇ ਮੌਤ ਯਾਦ ਆ ਉਹ ਨਹੀਂ ਕਦੇ ਗਲਤੀ ਕਰ ਸਕਦਾ। ਖੈਰ ਨਾਲ ਗੁਰੂ ਬਾਬਾ ਜੀ ਨੇ ਰੱਖਿਆ, ਕਾਫੀ ਸਮਾਂ ਨਾਲ ਫਿਰਦਾ ਰਿਹਾ। ਚੜ੍ਹਦੀ ਉਮਰ ਸੀ, ਵਿਆਹਿਆ ਹੋਇਆ ਤਾਂ ਨਹੀਂ ਸੀਗਾ, ਮੰਗਿਆ ਹੋਇਆ ਸੀ। ਕਰਦੇ ਵਿਚਾਰਾਂ ਕਰਦੇ, ਦੋ ਕੁ ਫਕੀਰ ਆਏ ਸੀ ਸਾਡੇ ਮੂਲੇ ਨੂੰ ਨਾਲ ਲੈ ਗਏ, ਉਹਦਾ ਵਿਆਹ ਕਰਨਾ ਸੀ, ਦੱਸੋ ਕਿਵੇਂ ਕਰੀਏ, ਹੁਣ ਪਤਾ ਨਹੀਂ ਕਿੱਥੇ ਰਹਿੰਦਾ। ਉੱਧਰ ਅੰਤਰਜਾਮੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਕਰਦੇ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ, ਮੂਲੇ ਨੂੰ ਕਹਿੰਦੇ ਮੂਲੇ ਤਾਂ ਵਿਆਹ ਕਰਾਉਣਾ, ਚੁੱਪ ਜਿਹਾ ਕਰਕੇ ਆ। ਮਹਾਰਾਜ ਸਮਝ ਗਏ ਵੀ ਹਾਂ ਕਰਾਉਣਾ ਤਾਂ ਚਾਹੁੰਦਾ ਹੈ। ਮਹਾਰਾਜ ਫਿਰ ਵਿਆਹ 'ਤੇ ਤਾਂ ਮਾਇਆ ਲੱਗਦੀ ਹੈ, ਮੇਰੇ ਕੋਲ ਤਾਂ ਕੁਛ ਹੈ ਨਹੀਂ। ਕਹਿੰਦੇ ਆਹ ਠੀਕਰੀਆਂ ਦਾ ਕਹਿੰਦੇ ਪੱਲਾ ਭਰ ਲੈ, ਠੇਹਦੇ ਉੱਤੇ ਠੀਕਰੀਆਂ ਬਥੇਰੀਆਂ ਪਈਆਂ ਹੁੰਦੀਆਂ, ਪੱਲਾ ਭਰ ਲਿਆ। ਇਹਨਾਂ ਦੇ ਨਾਲ ਮਹਾਰਾਜ ਕਿਤੇ ਵਿਆਹ ਹੁੰਦਾ ਠੀਕਰੀਆਂ ਨਾਲ? ਇਹਨਾਂ ਕਹਿੰਦੀ ਤੱਕਦਾ ਲੈ ਵੀ ਹੈ ਕੀ ਇਹ? ਜਦੋਂ ਤੱਕਿਆ ਤਾਂ ਉਹ ਸਾਰੀਆਂ ਮੋਹਰਾਂ ਬਣ ਗਈਆਂ। ਬੜੀ ਖੁਸ਼ੀ ਹੋਈ ਮਹਾਰਾਜ, ਫਿਰ ਇੱਥੋਂ ਸਿਆਲਕੋਟ ਤਾਂ ਬਹੁਤ ਦੂਰ ਹੈ, ਉਹ ਨੇੜੇ ਹੀ ਆ, ਨੇਤਰ ਬੰਦ ਕਰ ਲੈ। ਨੇਤਰ ਬੰਦ ਕੀਤੇ, ਨੇਤਰ ਖੋਲ੍ਹ ਲਿਆ ਤਾਂ ਘਰ ਬੈਠਾ ਘਰਦਿਆਂ ਨੂੰ ਚੌ ਚੜ੍ਹ ਗਏ। ਬੜਾ ਖੁਸ਼ੀਆਂ ਦੇ ਵਿੱਚ ਧੂਮ ਧਾਮ ਨਾਲ ਵਿਆਹ ਹੋਇਆ, ਘਰ 'ਚ ਰਹਿਣ ਲੱਗ ਗਿਆ। ਫਿਰਦੇ ਫਿਰਾਉਂਦੇ ਮਹਾਰਾਜ ਸਿਆਲਕੋਟ ਦੇ ਸਿਰ 'ਤੇ ਫੇਰ ਆ ਬੈਠੇ। ਭਾਈ ਮਰਦਾਨਿਆ ਇੱਥੇ ਆਪਣਾ ਸੇਵਕ ਰਹਿੰਦਾ, ਮੂੜਾ ਖੱਤਰੀ ਉਹਨੂੰ ਬੁਲਾ ਕੇ ਲੈ ਕੇ ਆ। ਜਦ ਘਰਦਿਆਂ ਨੇ ਦੇਖਿਆ ਵੀ ਤਾਂ ਉਹੀ ਫਕੀਰ ਫੇਰ ਆ ਗਿਆ ਜਿਹੜਾ ਪਹਿਲਾਂ ਲੈ ਗਿਆ, ਕਿਤੇ ਫੇਰ ਨਾ ਲੈ ਜਾਵੇ। ਪੁੱਛਿਆ ਭਾਈ ਮੂੜਿਆ, ਉਹਨੂੰ ਤਾਂ ਕਹਿੰਦੇ ਤੂੰ ਪਾਥੀਆਂ ਵਾਲੇ ਜਾ ਲੁੱਕ, ਉਹਦਾ ਪਾਥੀਆਂ ਵਾਲੇ ਜਾ ਲੁੱਕਿਆ। ਔਰ ਉੱਧਰ ਮਰਦਾਨੇ ਨੂੰ ਕਹਿੰਦੇ ਜੀ ਉਹਦਾ ਲਾਂਭੇ ਕਿਤੇ ਰਿਸ਼ਤੇਦਾਰਾਂ ਦੇ ਗਏ। ਮਰਦਾਨੇ ਨੇ ਜਾ ਕੇ ਗੁਰੂ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ ਘਰਦੇ ਕਹਿੰਦੇ ਨੇ ਵੀ ਉਹਦਾ ਘਰ ਨਹੀਂ ਹੈ, ਉਹ ਤਾਂ ਕਿਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ। ਹੁਣ ਅੰਤਰਜਾਮੀ ਗੁਰੂ ਤੋਂ ਕੀ ਭੁੱਲਿਆ ਹੋਇਆ, ਉਹ ਕਹਿਣ ਲੱਗੇ ਘਰ ਹੀ ਹੈ, ਉਹਨੂੰ ਕਹਿੰਦੇ ਦੂਜੀ ਵਾਰੀ ਅਸੀਂ ਤੈਨੂੰ ਨਾਲ ਨਹੀਂ ਰੱਖ ਦੇਵਾਂਗੇ, ਮਿਲਣਾ ਹੀ ਹੈ, ਹੋਰ ਕੋਈ ਗੱਲ ਨਹੀਂ। ਦੂਜੀ ਵਾਰੀ ਵੀ ਇਹੀ ਜਵਾਬ, ਤਿੰਨ ਵਚਨ ਹੁੰਦੇ ਨੇ। ਤੀਜੀ ਵਾਰੀ ਫੇਰ ਮੋੜ ਦਿੱਤਾ, ਜਦੋਂ ਤੀਜੀ ਵਾਰੀ ਮੁੜਿਆ ਕਹਿੰਦੇ ਮਹਾਰਾਜ ਆਹੀ, ਉਹਨਾਂ ਨੇ ਮੁੜ ਕੇ ਜਵਾਬ ਤਿੰਨੇ ਵਾਰੀ ਆਹੀ ਦਿੱਤਾ। ਅੱਛਾ ਕੀ ਕਹਿੰਦੇ ਨੇ ਉਹ? ਕਹਿੰਦੇ ਜੀ ਉਹ ਤਾਂ ਹੈ ਨਹੀਂ, ਚਲਿਆ ਗਿਆ, ਲਾਂਭੇ ਗਿਆ। ਅੱਛਾ ਵੀ ਜੇ ਚਲਿਆ ਗਿਆ, ਹੁਣ ਚਲਿਆ ਗਿਆ ਸਾਰੀ ਦੁਨੀਆਂ 'ਚੋਂ, ਹੁਣ ਨਹੀਂ ਰਿਹਾ, ਪਾਥੀਆਂ ਵਾਲੇ ਲੁਕਿਆ ਬੈਠਾ ਸੀ, ਜ਼ਹਿਰੀਲਾ ਸੱਪ ਨਿਕਲਿਆ, ਡੰਗ ਮਾਰਿਆ, ਥੈ ਮੌਤ। ਜਦ ਮਰ ਗਿਆ ਫਿਰ ਚੱਕੀ ਫਿਰਨ ਉਹਦੀ ਲੋਥ ਨੂੰ, ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਮੂਹਰੇ ਪਾਤਾ। ਇਹਨੂੰ ਬਖਸ਼ ਲਓ, ਤੁਹਾਡਾ ਸੇਵਕ ਹੈ। ਮਹਾਰਾਜ ਕਹਿੰਦੇ ਆਪਣਾ ਸੇਵਕ ਜਾਣ ਕੇ ਬੁਲਾਇਆ ਸੀ, ਇਹ ਆਇਆ ਨਹੀਂ ਹੈ, ਇਹਦੇ ਕਰਮਾਂ ਨੇ ਧੱਕਾ ਦਿੱਤਾ। ਬਖਸ਼ਿਆ ਤਾਂ ਜਾਊਗਾ, ਹੁਣ ਥੋੜ੍ਹਾ ਜਿਹਾ ਟਾਈਮ ਲੱਗੂਗਾ, ਦਸਵੇਂ ਜਾਮੇ ਦੇ ਵਿੱਚ ਇਹਨੂੰ ਬਖਸ਼ਾਂਗਾ। ਕਿਉਂਕਿ ਜੀਵ ਕਰਮਾਂ ਨੇ ਹੀ ਵਿਛੋੜਿਆ ਰੱਬ ਨਾਲ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਗੁਰਬਾਣੀ 'ਚ ਐਸਾ ਫਰਮਾਇਆ। ਪੜ੍ਹੋ ਗੱਜ ਕੇ ਸਭ।
ਮਾੜੇ ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਦਾਤਿਆ। ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮੇਲੀ ਸਤਿਗੁਰਾਂ। ਕਿਰਪਾ ਕਰਕੇ ਮੇਲੀ ਦਾਤਿਆ, ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਦਾਤਿਆ। ਉਹ ਕਿਰਪਾ ਕਰਕੇ ਜੀ ਮੇਲੀ ਸਤਿਗੁਰਾਂ। ਕਿਰਪਾ ਕਰਕੇ ਜੀ ਮੇਲੀ ਦਾਤਿਆ। ਮਾੜੇ ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਦਾਤਿਆ। ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਸਤਿਗੁਰਾਂ।
ਜਾ ਕੇ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਇਹ ਜਿਹੜਾ ਵਿਛੋੜਾ ਪਿਆ ਤਾਂ ਜੀਵ ਦੇ ਕਰਮਾਂ ਦੇ ਅਨੁਸਾਰ ਹੀ ਹੈ, ਪਰ ਫਿਰ ਮੇਲ ਕਿਵੇਂ ਹੋਵੇ? ਮੇਲ ਵੀ ਕਰਮਾਂ ਨਾਲ ਹੋਣਾ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ। ਜਿਹੜਾ ਜੀਵ ਪਰਮੇਸ਼ਰ ਨੂੰ ਭੁਲਾਉਂਦਾ ਹੈ ਆਦ ਵਿਆਦ ਉਪਾਦ ਕਰਕੇ, ਤਿੰਨੇ ਤਰ੍ਹਾਂ ਦੇ ਰੋਗਾਂ ਕਰਕੇ ਗ੍ਰਸਿਆ ਜਾਂਦਾ ਹੈ, ਸੁੱਟਣ ਵਾਸਤੇ ਕੋਈ ਹੀ ਉਪਾਅ ਹੈ, ਵਾਹਿਗੁਰੂ ਦਾ ਨਾਮ ਹੈ। ਪੜ੍ਹੋ ਗੱਜ ਕੇ ਸ਼ਬਦ।
ਸਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਸਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ। Thank you. राम दी लैला जे सुख सदा वास्ते चौने सन राम दी लैला जे सुख सदा वास्ते चौने सदा वास्ते चौने जे सुख सदा वास्ते चौने करन राम दी लैला जे सुख सदा वास्ते चौने करन राम दी लैला जे सुख सदा वास्ते चौने सुख को चाहे सदा सरन राम की ले कौ नानक सुन रे मना दुर्लभ मानक दे
आपा एक रास्ता दस्या गुरु महाराज ने सानू सुखी होने वास्ते हर एक इंसान सुखी होना चाहता है सुखी होने वास्ते जतन करता है जन्म तो मरण तक पर कोई सुखी होया नहीं देखा कोई तन दुखी कोई मन दुखी कोई चिंता चित उदास थोड़े थोड़े सब दुखी सुखी हरी के दास पावनी भगत पाए कौडी अगर भाग रखे ताही गुरु सर्व निदान दान देता है। भाई साहब भाई गुरदास जी फरमाते हैं सिख अपनी किरत कमाई करके उहदे चों किणका गुरु नूं भेटा अर्पता है गुरु खुश हो के सारे चारे पदार्थ बख्श दिंदा है। इस वास्ते शरण किदी लैनी है गुरु की शरण लैनी है गुरु की शरण की बात कई मिसाल आउंदियां हन जिवें ध्रुव ने भी शरण लई सी दुखी होकर लई सी भाई साहब भाई गुरदास जी गुरु घर के वेद व्यास फरमाते हैं ध्रुव हसदा कर आया कर प्यार प्यो कुछड़ लीता बाहों पकड़ उछालिया मन विच रोस मतरेई कीता डड्डों लिखा माँ पुछे तू सवाणी है के रीता सवाणी हाँ जन्म दी नामना भगती करम दड़ीता किस उत्तम ते राज मिले सतरु ते सब होवन बीता परमेश्वर आराधिया जिदू हुई है पथ बीता बाहर चलिया करन तप मन बैरागी होए तीता नारद मनोपदेसिया नाम दाना में रस पीता पिछों राजे सद्या अबचल राज करो नितनीता हार चले गुरमुख जग जीता। इत भाई साहब ने ध्रुव का जिक्र करद्या होयान फरमाया भी ध्रुव ने किवें शरण ली क्योंकि ध्रुव के जन्म के बारे भी हर एक नूं नहीं पता ध्रुव कित्थे होया है साखी तो जरूर आउंदी है बहुत घट बंदिआं नूं इतनी गल का ज्ञान हो सकता है भी ध्रुव कि जगह वह पिता राज करता सी आगरे दे विच राज करता सी आगरा शहर दे विच उहदियां दो राणियां सियां वड्डी जिहड़ी राणी सी ध्रुव दी माता वह बड़े चंगे सुभाव वाली सी और जिहड़ी छोटी राणी ते चंचल सुभाव वाली सी उसने बलसल करके राजे नूं अपने वल कर लिया ध्रुव ते ध्रुव दी माता नूं राजमहल तों लहदा कर दिता। जदों राजा ही सत्कार करनों हट गया बाकी की प्रजा तो पहले ही हट जाती है एक तो इस गल का दुख है दूसरा बहुत सारे बच्चे वजीर अहलकारा खेडते खेडते राज दरबार चले गए हुण पुछ रहा है राजा उतान पात तू कि बच्चा है तू कि लड़का है मैं महाराज फलाने वजीर का लड़का तू मैं महाराज फलाने वजीर का लड़का फलाने साहूकार का लड़का दसी गए बारी आएगी खीर ध्रुव की बारी आ गई तू काका कि लड़का जदों पता लग्या तो मेरा पुत्र है मोह आया चक के गोदी च बिठा के लाड प्यार कर लग जदों ध्रुव की माता मतरेई माँ को पता लग्या ਭੱਜ ਕੇ ਆਈ, ਸਹਿ ਨਹੀਂ ਸਕੀ, ਫੜ ਕੇ ਬਾਂਹ ਵਗਾ ਕੇ ਜ਼ਮੀਨ 'ਤੇ ਮਾਰਿਆ, ਦੋ ਚਾਰ ਮਾਰੀਆਂ ਚਪੇੜਾਂ ਅਤੇ ਨਾਲੇ ਬੋਲੀ ਮਾਰੀ। ਚਪੇੜਾਂ ਦਾ ਦੁੱਖ ਹੋਇਆ, ਬੋਲੀ ਦਾ ਦੁੱਖ ਹੋਇਆ, ਰੋਂਦਾ ਹੋਇਆ ਆਪਣਾ ਘਰ ਨੂੰ ਆ। ਉਹਦੀ ਮਾਤਾ ਪਹਿਲੀ ਦੁਖੀ ਸੀ, ਜਦੋਂ ਆਪਣੇ ਪੁੱਤਰ ਦਾ ਇਹ ਹਾਲ ਦੇਖਿਆ ਤਾਂ ਹੋਰ ਬੜੀ ਰੋਈ। ਹੁਣ ਧਰੂ ਪੁੱਛਦਾ, ਮਾਤਾ ਤੂੰ ਰਾਣੀ ਹੈ ਜਾਂ ਗੋਲੀ ਹੈ ਮੇਰੇ ਪਿਤਾ ਦੀ? ਕਹਿਣ ਲੱਗੀ, ਪੁੱਤਰ ਹਾਂ ਤਾਂ ਮੈਂ ਪਟਰਾਣੀ, ਪਰ ਆਪਣੇ ਨਾਲ ਬੇਇਨਸਾਫੀ ਹੋ ਰਹੀ ਹੈ। ਪਿਛਲੇ ਜਨਮ 'ਚ ਤਪ ਤਾਂ ਤੈਂ ਵੀ ਕੀਤਾ ਸੀ, ਮੈਂ ਵੀ ਕੀਤਾ ਸੀ, ਆਪਣੀ ਪਿੰਗਣਾ ਪਈ ਹੋਈ ਹੈ ਤਪ ਦੇ ਵਿੱਚ। ਕਹਿਣ ਲੱਗੇ, ਜੇ ਪਿੰਗਣਾ ਪਈ ਹੈ ਫਿਰ ਇਹ ਦੱਸ ਵੀ ਕਿਸ ਉੱਦਮ 'ਤੇ ਰਾਜ ਮਿਲੇ? ਸ਼ਤਰੂ 'ਤੇ ਸਭ ਹੋਵਨ ਮੀਤਾ, ਕੋਈ ਯਤਨ ਇਹੋ ਜਿਹਾ ਹੈਗਾ ਜਿਹਦੇ ਨਾਲ ਦੁਸ਼ਮਣ ਵੀ ਮਿੱਤਰ ਬਣ ਜਾਣ ਔਰ ਆਪਾਂ ਨੂੰ ਰਾਜ ਭਾਗ ਪ੍ਰਾਪਤ ਹੋਵੇ? ਧਰੂ ਦੀ ਮਾਤਾ ਕਹਿਣ ਲੱਗੀ, ਹੈਗਾ, ਉਹ ਹੈ ਪਰਮੇਸ਼ਰ ਦੀ ਭਗਤੀ ਹੈ। ਫਿਰ ਮਾਤਾ ਜੀ ਮੈਨੂੰ ਆਗਿਆ ਦਿਓ। ਮਨ ਦੇ ਵਿੱਚ ਮੋਹ ਆਇਆ, ਮੇਰਾ ਇਕੱਲੇ ਹੀ ਪੁੱਤਰ ਹੈ। ਕਈ ਦਿਨ ਦੇਖਦਾ ਰਿਹਾ, ਕਿ ਉਹਨੂੰ ਦੇਖਿਆ ਵੀ ਮੇਰੀ ਮਾਂ ਨੇ ਆਗਿਆ ਨਹੀਂ ਦੇਣੀ। ਅੱਧੀ ਰਾਤ ਦਾ ਟਾਈਮ ਹੈ, ਧਰੂ ਦੀ ਮਾਤਾ ਸੁੱਤੀ ਪਈ ਆ ਮੰਜੇ 'ਤੇ, ਆਲੇ ਦੁਆਲੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਜੰਗਲ ਵੱਲ ਨੂੰ ਤੁਰ ਪਿਆ। ਰਾਜ ਭਾਗ ਨੂੰ ਤਿਆਗ ਕੇ ਚਿੱਤ ਦੇ ਵਿੱਚ ਪੂਰਨ ਵੈਰਾਗ ਹੋ ਗਿਆ। ਵੈਰਾਗ ਕਹਿੰਦੇ ਨੇ ਮਾਤ ਲੋਕ ਦੇ ਪਦਾਰਥਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਕਾਗ ਵਿਸ਼ਟਾ ਦੀ ਨਹੀਂ ਸਮਝਣਾ। ਵੈਰਾਗ ਵੀ ਹਰੇਕ ਨੂੰ ਨਹੀਂ ਹੁੰਦਾ ਹੈ, ਬਹੁਤ ਜਨਮਾਂ ਦੀ, ਕਿਉਂਕਿ ਬਿਨ ਵੈਰਾਗ ਨਾਲ ਸੂਟ ਸਮਾਇਆ। ਜਿੰਨਾ ਚਿਰ ਵੈਰਾਗ ਨਹੀਂ ਹੁੰਦਾ ਉਨਾ ਚਿਰ ਮਾਇਆ 'ਚੋਂ ਨਹੀਂ ਨਿਕਲ ਸਕਦਾ ਹੈ। ਮਾਇਆ 'ਤੇ ਉੱਪਰ ਨਹੀਂ ਕੋਈ ਬਲੀਆ, ਜਿਨ ਬਰਮਾ ਬਿਸ਼ਨ ਮਹਾਂਦੇਵ ਸਕ। ਮਾਇਆ 'ਚ ਬਹੁਤ ਵੱਡੀ ਸ਼ਕਤੀ ਹੈ। ਭਗਤ ਕਬੀਰ ਜੀ ਨੇ ਵੀ ਲਿਖਿਆ, ਇਹ ਪਰਮੇਸ਼ਰ ਅੰਤਰਯਾਮੀ, ਇਹ ਮਾਇਆ ਤੋਂ ਬਚਾ ਕੇ ਰੱਖੋ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ। ਇਹ ਮਾਇਆ ਦੇ ਵਿੱਚ, ਤੇਰੀ ਮਾਇਆ 'ਚ ਬੜੀ ਸ਼ਕਤੀ ਹੈ ਤੇਰੇ ਚਰਨਾਂ ਨਾਲੋਂ, ਤੇਰੇ ਨਾਮ ਨਾਲੋਂ ਵਿਛੋੜਨ ਦੀ।
ਮਨ ਹੋ ਕੇ ਬਰਾਗੀ ਉੱਠ ਚੱਲਿਆ, ਬਰਾਗੀ ਉੱਠ ਚੱਲਿਆ, ਮਨ ਹੋ ਕੇ ਬਰਾਗੀ ਉੱਠ ਚੱਲਿਆ, ਮਨ ਹੋ ਕੇ ਹੋ ਕੇ ਬਰਾਗੀ ਉੱਠ ਚੱਲਿਆ, ਉਹ ਮਨ ਹੋ ਕੇ ਬਰਾਗੀ ਉੱਠ ਚੱਲਿਆ, ਬਰਾਗੀ ਉੱਠ ਚੱਲਿਆ, ਮਨ ਹੋ ਕੇ ਬਰਾਗੀ ਉੱਠ ਚੱਲਿਆ,
ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਇਆ ਤੀਤਾ। ਚੱਲਦਿਆਂ ਚੱਲਦਿਆਂ ਘੋਰ ਜੰਗਲ ਦੇ ਵਿੱਚ ਪਹੁੰਚ ਗਏ, ਜਿੱਥੇ ਬੜੇ ਭਿਆਨਕ ਜਾਨਵਰ ਰਹਿੰਦੇ ਨੇ, ਸ਼ੇਰ ਰਹਿੰਦੇ ਨੇ, ਚਿੱਤੇ ਰਹਿੰਦੇ ਨੇ, ਹਾਥੀ ਰਹਿੰਦੇ ਨੇ, ਬੜੇ ਬੜੇ ਸੱਪ ਰਹਿੰਦੇ ਨੇ, ਜਿਹੜੇ ਬੰਦੇ ਦੇ ਬੈਰੀ ਹਨ। ਪਰ ਕੋਈ ਡਰ ਨਹੀਂ ਹੈ, ਕਿਸੇ ਦੀ ਪਰਵਾਹ ਨਹੀਂ, ਕੋਲੋਂ ਦੀ ਲੰਘੀ ਜਾਂਦੇ ਨੇ, ਕੋਈ ਕੁਛ ਨਹੀਂ ਕਹਿੰਦਾ। ਅਵਸਾਧ ਸਿੰਘ ਜੀ ਇਸੇ ਤਰ੍ਹਾਂ ਹੀ ਫਿਰਦੇ ਫਿਰਦੇ ਨੂੰ ਮੂਹਰੇ ਨਾਰਦ ਮੁਨੀ ਜੀ ਮਿਲ ਜਾਂਦੇ ਨੇ। ਵਰਮਾ ਦੇ ਪੁੱਤਰ ਹਨ ਨਾਰਦ ਮੁਨੀ ਜੀ। ਉਹਨੇ ਦੇਖਿਆ ਵੀ ਕੋਈ ਸਾਧੂ ਨੇ, ਨਮਸਕਾਰ ਕੀਤੀ। ਹੁਣ ਨਾਰਦ ਮੁਨੀ ਜੀ ਪ੍ਰੀਖਿਆ ਕਰਨ ਲੱਗੇ, ਕਾਕਾ ਕਿਹਦਾ ਲੜਕਾ ਹੈ ਤੂੰ? ਮੈਂ ਉਤਾਨਪਾਦ ਰਾਜੇ ਦਾ ਲੜਕਾ। ਇੱਧਰ ਕਿੱਧਰ ਨੂੰ ਜਾ ਰਿਹਾ? ਤਪ ਕਰਨ ਵਾਸਤੇ ਜਾ ਰਿਹਾ ਰਾਜ ਦੀ ਇੱਛਾ ਲੈ ਕੇ। ਇਹ ਜੰਗਲ 'ਚ ਤਾਂ ਤਪ ਕਰਨਾ ਬੜਾ ਮੁਸ਼ਕਲ ਹੈ, ਇੱਥੇ ਤਾਂ ਬੜੇ ਭਿਆਨਕ ਜਾਨਵਰ ਰਹਿੰਦੇ ਨੇ। ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਹੈ, ਸਰੀਰ ਖਤਮ ਹੋ ਜਾਵੇ, ਬਿਸ਼ੱਕ ਹੋ ਜਾਵੇ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁਰੀ ਆਓ। ਹੁਣ ਪਿੱਛੇ ਕੀ ਮੁੜਨਾ ਸੀ? ਇਤਨੀ ਗੱਲ ਸੁਣ ਕੇ ਨਾਰਦ ਮੁਨੀ ਜੀ ਬਹੁਤ ਖੁਸ਼ ਹੋਏ। ਫਿਰ ਕਹਿਣ ਲੱਗੇ, ਪਰਮੇਸ਼ਰ ਦੀ ਪ੍ਰਾਪਤੀ ਕੋਈ ਆਪਣੇ ਆਪ ਨਹੀਂ ਹੁੰਦੀ ਹੈ, ਕੋਈ ਗੁਰੂ ਉਸਤਾਦ ਧਾਰਨਾ ਪੈਂਦਾ, ਉਹਦੇ ਕੋਲੋਂ ਕੋਈ ਜੁਗਤੀ ਮੁਕਤੀ ਮਿਲਦੀ ਹੈ, ਫਿਰ ਜਾ ਕੇ ਕਿਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਉਹਨੂੰ ਸਰਗੁਣ ਸਰੂਪ ਦਾ ਗਿਆਨ ਕਰਵਾਇਆ, ਇਹਦਾ ਹਿਰਦੇ ਵਿੱਚ ਧਿਆਨ ਕਰੀ, ਖੋੜ ਸਮਾਂਤਰ ਦਾ ਉਹਨੂੰ ਜਾਪ ਦੱਸਿਆ, ਇਹਦਾ ਜਾਪ ਕਰੀ ਐਸ ਜੁਗਤੀ ਦੁਆਰਾ। ਘਰ ਦੇ ਵਿੱਚ ਵੀ ਬਾਣੀ ਦਾ ਬਹੁਤ ਨਿਤਨੇਮ ਕਰਦੇ ਨੇ, ਸਿਮਰਨ ਵੀ ਕਰਦੇ ਨੇ, ਔਰ ਧਿਆਨ ਵੀ ਧਰਦੇ ਹੋਣਗੇ। ਪਰ ਜੇ ਸਵਾਲ ਪੁੱਛਿਆ ਜਾਵੇ ਵੀ ਮਨ ਕਿੰਨੇ ਕੁ ਮਿੰਟ ਟਿਕ ਜਾਂਦਾ, ਕਹਿੰਦੇ ਜੀ ਮਨ ਤਾਂ ਘੱਟ ਹੀ ਟਿਕਦਾ। ਇਹਦਾ ਮਤਲਬ ਕੀ ਹੋਇਆ? ਅਜੇ ਤੱਕ ਉਹਨਾਂ ਨੂੰ ਧਿਆਨ ਧਰਨ ਦੀ ਕੋਈ ਯੁਗਤੀ ਉਹ ਨਹੀਂ ਮਿਲੀ, ਰਸਤੇ ਨਹੀਂ ਮਿਲਿਆ। ਜਦੋਂ ਸਾਨੂੰ ਯੁਗਤੀ ਮਿਲ ਗਈ ਤਾਂ ਐਸਾ ਨਹੀਂ ਹੈਗਾ ਵੀ ਮਨ ਇਕਾਗਰ ਨਾ ਹੋਵੇ। ਗੁਰ ਕੀ ਮੂਰਤ ਮਨ ਮੇਂ ਧਿਆਨ ਦੱਸਿਆ ਗੁਰੂ ਮਹਾਰਾਜ ਨੇ, ਗੁਰੂ ਦੇ ਸਰੂਪ ਦਾ ਧਿਆਨ ਹਿਰਦੇ 'ਚ ਧਰ ਕੇ ਔਰ ਗੁਰਮੰਤਰ ਦਾ ਸਿਮਰਨ ਕਰੇ, ਮਨ ਇਕਾਗਰ ਹੋ ਜਾਵੇਗਾ। ਜਦੋਂ ਮਨ ਇਕਾਗਰ ਹੋ ਗਿਆ ਤਾਂ ਇਸ ਨੂੰ ਆਪਣੇ ਸੋਏ ਸਰੂਪ ਦਾ ਗਿਆਨ ਹੋ ਜਾਵੇਗਾ, ਮੁਕਤ ਹੋ ਜਾਵੇ।
ਮੁਕਤੀ ਪੂਰਿਆ ਗੁਰਾਂ ਤੋਂ ਲੈ ਕੇ ਪਰਮਾ ਦੇ ਕੋਲ ਜਿੰਦਰੇ, ਪੂਰਿਆ ਗੁਰਾਂ ਤੋਂ ਲੈ ਕੇ ਉਹ ਪਰਮਾ ਦੇ ਕੋਲ ਜਿੰਦਰੇ, ਪੂਰਿਆਂ ਗੁਰਾਂ ਤੋਂ ਜੁਗਤੀ ਲੈ ਕੇ ਪਰਮਾ ਦੇ ਖੋਲ ਜਿੰਦਰੇ। ਗੁਰਾਂ ਤੋਂ ਲੈ ਕੇ ਗੁਰਾਂ ਤੋਂ ਪਿਆਰਿਓ ਲੈ ਕੇ ਪਰਮਾ ਦੇ ਕੋਲ ਜਿੰਦਰੇ ਪੂਰਿਆਂ ਗੁਰਾਂ ਤੋਂ ਜੁਗਤੀ ਲੈ ਕੇ ਬਈ ਪਰਮਾ ਦੇ ਕੋਲ ਜਿੰਦਰੇ
ਜਿਹੜੀ ਜੁਗਤੀ ਹੈ ਜੁਗਤੀ ਮਿਲਣੀ ਕਿਹਦੇ ਕੋਲੋਂ ਹੈ ਗੁਰੂ ਕੋਲੋਂ ਮਿਲਣੀ ਹੈ ਕਿਵੇਂ ਮਿਲਣੀ ਹੈ ਜਿੰਨਾ ਚਿਰ ਗੁਰੂ ਨਹੀਂ ਧਾਰਿਆ ਹੈਗਾ ਜੁਗਤੀ ਕਿੱਥੋਂ ਮਿਲੂਗੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਪੰਜੇ ਪਿਆਰੇ ਰਹਿਤ ਮਰਜ਼ਾਦਾ ਦੱਸਦੇ ਹਨ ਫਿਰ ਵੀ ਕਈਆਂ ਨੂੰ ਬੇਚਾਰਿਆਂ ਨੂੰ ਨਹੀਂ ਪਤਾ ਲੱਗਦਾ ਸੰਸਾਰ ਰਹਿ ਜਾਂਦਾ ਫਿਰ ਸਾਧ ਸੰਗਤ ਦੇ ਵਿੱਚ ਆ ਕੇ ਸੰਸਾਰ ਨਿਵਰਤ ਕਰਾ ਲਵੇ ਨਾਨਕ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ ਸਾਰਾ ਕੁਛ ਕਰਦਿਆਂ ਹੋਇਆਂ ਵਿੱਚੇ ਮੁਕਤ ਹੋ ਜਾਵੇ ਸਵਾਬ ਸਾਧ ਸਿੰਘ ਜੀ ਇਸ ਤਰੀਕੇ ਦੁਆਰਾ ਹੁਣ ਝੀਲ ਆ ਗਈ ਝੀਲ ਦੇ ਕਿਨਾਰੇ ਬੜੀ ਸੁੰਦਰ ਸਿਲਾ ਪਈ ਹੈ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ ਹੇਮ ਕੁੰਟ ਪਰਬਤ ਹੈ ਜਹਾਂ ਸਬਤ ਸਿੰਘ ਸੋਭਤ ਹੈ ਤਹਾਂ ਸਬਤ ਸਿੰਘ ਸੋਭਤ ਹੈ ਤਹਾਂ ਸਬਤ ਸਿੰਘ ਜਾਂ ਨਾਮ ਕਹਾਵਾ ਪੰਡ ਰਾਜਾ ਜੋ ਕਮਾਓ ਤੈ ਹਮ ਅਧਕ ਤਪੱਸਿਆ ਸਾਧੀ ਮਹਾਂ ਅਕਾਲ ਕਾਲ ਕਾਂ ਹੱਦ ਇਹ ਵਿਧ ਕਰ ਤਪੱਸਿਆ ਪਇਓ ਦਬਾਏ ਤੇ ਏਕ ਰੂਪ ਹੋਰ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਆਪਣੇ ਪਿਛਲੇ ਜਨਮ ਦੇ ਤਪ ਦਾ ਹਵਾਲਾ ਦਿੱਤਾ ਹੈ ਹੁਣ ਇੱਥੇ ਧਰੂ ਭਗਤ ਨੇ ਵੀ ਉਸੇ ਤਰ੍ਹਾਂ ਹੀ ਤਪੱਸਿਆ ਆਰੰਭ ਦਿੱਤੀ ਸਿਰਫ 9 ਮਹੀਨੇ ਸਮਾਧੀ ਲੱਗੀ ਪਹਿਲਾਂ ਪੱਤਿਆਂ ਸੁੱਤਿਆਂ ਦਾ ਆਹਾਰ ਕਰਦਾ ਰਿਹਾ ਉਹ ਵੀ ਛੱਡ ਦਿੱਤਾ ਫਲਾਂ ਦਾ ਆਹਾਰ ਵੀ ਛੱਡ ਦਿੱਤਾ ਹੁਣ ਪੌਣ ਆਹਾਰੀ ਹੋ ਗਿਆ ਅਖੰਡ ਸਮਾਧ ਲੱਗੀ ਹੋਈ ਹੈ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਨਾ ਸਰੀਰ ਦਾ ਪਤਾ ਨਾ ਸੰਸਾਰ ਦਾ ਪਤਾ ਹੈ ਵੀ ਕਿੱਥੇ ਬੈਠਾ ਕਿੱਥੇ ਹੁਣ ਇਹੀ ਜੀ ਸਮਾਧੀ ਦਾ ਕਿਸੇ ਨੂੰ ਆਨੰਦ ਮਾਣਿਆ ਹੋਵੇ ਜਾਂ ਕੋਈ ਸੋਝੀ ਵੀ ਹੋਵੇ ਉਹੀ ਜਾਣ ਸਕਦਾ ਦੂਸਰਾ ਨਹੀਂ ਜਾਣ ਸਕਦਾ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਕਹਿਣ ਵਾਲੀ ਗੱਲ ਨਹੀਂ ਹੈ ਜੇ ਕਹਿ ਦੋ ਤਾਂ ਸੋਭਾ ਵਾਲੀ ਗੱਲ ਨਹੀਂ ਇਹ ਤਾਂ ਜਿਨ੍ਹਾਂ ਨੇ ਆਨੰਦ ਮਾਣਿਆ ਉਹਨਾਂ ਨੂੰ ਹੀ ਪਤਾ ਹੈ ਭਗਤ ਕਬੀਰ ਜੀ ਉਹ ਫਰਮਾਉਂਦੇ ਹਨ
ਸੋ ਰਸ ਸੋਈ ਜਾਣੇ ਸਹਿਜ ਸਮਾਧ ਲੱਗੀ ਸੋ ਰਸ ਸੋਈ ਜਾਣੇ ਸਹਿਜ ਸਮਾਧ ਲੱਗੀ ਸੋਈ ਜਾਣੇ ਸਹਿਜ ਸਮਾਧ ਲੱਗੀ
ਸਹਿਜ ਸਮਾਧੀ ਲੱਗੀ ਹੋਈ ਅੱਠੇ ਪਹਿਰ ਇਹੋ ਜਿਹਾ ਘੋਰ ਤਪ ਕੀਤਾ ਤਿੰਨੇ ਲੋਕਾਂ ਦੇ ਵਿੱਚ ਖਲਬਲੀ ਮੱਚ ਗਈ ਸਵਰਗ ਦੇ ਰਾਜੇ ਇੰਦਰ ਨੂੰ ਫਿਕਰ ਪੈ ਗਿਆ ਵੀ ਕਿਤੇ ਮੇਰੇ ਰਾਜ ਵਾਸਤੇ ਇਹ ਤਰੂਣ ਤਪ ਨਾ ਕਰਦਾ ਹੋਵੇ। ਉਹਨੇ ਭਗਵਾਨ ਦੇ ਅੱਗੇ ਪ੍ਰਾਰਥਨਾ ਕੀਤੀ। ਭਗਵਾਨ ਕਹਿਣ ਲੱਗਿਆ, ਇੰਦਰ ਤੂੰ ਨਾ ਡਰ, ਤੂੰ ਆਪਣਾ ਰਾਜ ਕਰੀ ਜਾ, ਉਹਦੀ ਭਗਤੀ ਪੂਰੀ ਹੋਣ ਵਾਲੀ ਹੈ। ਉਹਦੀ ਇੱਛਾ ਇਹ ਨਹੀਂ ਹੈ, ਉਹਦੀ ਤਾਂ ਇੱਛਾ ਧਰਤੀ 'ਤੇ ਰਾਜ ਕਰਨ ਦੀ ਇੱਛਾ ਹੈ, ਇਹ ਵੀ ਪੂਰੀ ਕਰਾਂਗੇ, ਹੋਰ ਵੀ ਜੋ ਉਹਦੀ ਇੱਛਾ ਹੋਊਗੀ ਸਾਰੀਆਂ ਇੱਛਾ ਪੂਰੀਆਂ ਕਰ ਦੇਵਾਂਗੇ। ਹੁਣ ਜੰਗਲ 'ਚ ਜਿੱਥੇ ਤਪ ਕਰਦਾ ਸੀ ਉੱਥੇ ਭਗਵਾਨ ਆ ਗਿਆ, ਸਾਹਮਣੇ ਖੜ੍ਹਾ ਹੈ। ਬਾਹਰਲਾ ਉਸਨੂੰ ਗਿਆਨ ਕੋਈ ਨਹੀਂ ਹੈ, ਅੰਦਰ ਸਮਾਧੀ ਲੱਗੀ ਹੋਈ ਹੈ। ਭਗਵਾਨ ਨੇ ਸੋਚਿਆ ਵੀ ਐਵੇਂ ਤਾਂ ਨਹੀਂ ਗੱਲ ਬਣਨੀ ਹੈ। ਅੰਦਰ ਜਿਹੜੀ ਫੋਟੋ ਦਾ ਧਿਆਨ ਤਰਿਆ ਸੀ, ਆਪਣੀ ਸ਼ਕਤੀ ਨਾਲ ਉਹ ਫੋਟੋ ਖਿੱਚ ਲਈ। ਉਸ ਵੇਲੇ ਨੇਤਰ ਖੁੱਲ੍ਹੇ, ਕੀ ਦੇਖਿਆ, ਉਹੀ ਸਰੂਪ ਸਾਹਮਣੇ ਪ੍ਰਤੱਖ ਖੜ੍ਹਾ ਹੈ। ਉੱਠ ਕੇ ਚਰਨਾਂ ਦੇ ਉੱਤੇ ਪੈ ਕੇ ਡੰਡੌਤ ਵੰਦਨਾ ਕੀਤੀ, ਬਰਾਗ 'ਚ ਜਾਣੀ ਚਰਨ ਧੋ ਦਿੱਤੇ। ਭਗਵਾਨ ਨੇ ਫੜ ਕੇ ਧਰੂ ਨੂੰ ਆਪਣੇ ਬੱਚੇ ਵਾਂਗੂ ਸਾਥੀ ਨਾਲ ਲਾ ਲਿਆ, ਬਹੁਤ ਲਾਡ ਪਿਆਰ ਕੀਤਾ। ਤੇਰੀ ਭਗਤੀ ਪ੍ਰਵਾਨ ਹੋ ਗਈ, ਜਾਂ ਤੂੰ ਦੱਸਿਆ ਵੀ 21,000 ਵਰ੍ਹਾ ਧਰਮ ਦਾ ਰਾਜ ਕਰ, ਉਸ ਤੋਂ ਬਾਅਦ ਤੈਨੂੰ ਅਟਲ ਪਦਵੀ ਵੀ ਦਿੱਤੀ, ਹੋਰ ਜੋ ਇੱਛਾ ਉਹ ਵੀ ਮੰਗ ਲੈ। 21,000 ਵਰ੍ਹਾ ਤਪ ਕੀਤਾ, ਅਟਲ ਪਦਵੀ ਵੀ ਮਿਲ ਗਈ। ਸਾਰੀ ਦੁਨੀਆ 'ਚ ਧਰੂ ਨੂੰ ਕੌਣ ਨਹੀਂ ਜਾਣਦਾ ਹੈ। ਇਹ ਫਲ, ਇਹ ਸ਼ਕਤੀ, ਇਹ ਸੁੱਖ ਆਨੰਦ ਕਿੱਥੋਂ ਪ੍ਰਾਪਤ ਹੋਇਆ? ਇਹ ਗੁਰੂ ਦੇ ਚਰਨਾਂ 'ਚੋਂ ਹੀ ਹੋਇਆ, ਇਹ ਭਗਤੀ 'ਚੋਂ ਹੀ ਹੋਇਆ ਹੈ, ਇਹ ਪਰਮੇਸ਼ਰ ਦੀ ਸ਼ਰਨ 'ਚੋਂ ਹੋਇਆ ਹੈ। ਹੋਰ ਬੇਅੰਤ ਭਗਤਾਂ ਦੀਆਂ ਸਾਖੀਆਂ ਆਉਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆਉਂਦੀ ਹੈ, ਕਬੀਰ ਭਗਤ, ਨਾਮਦੇਵ ਭਗਤ, ਬਹੁਤ ਭਗਤਾਂ ਦੀ ਬਾਣੀ ਆਉਂਦੀ ਹੈ, ਬਹੁਤ ਸੰਤਾਂ ਭਗਤਾਂ ਦੀ ਨਹੀਂ ਵੀ ਬਾਣੀ ਲਿਖੀ ਹੋਈ, ਪਰ ਉਹਨਾਂ ਕੋਲ ਵੀ ਅਵਸਥਾ ਇਹ ਪ੍ਰਾਪਤ ਸੀਗੀ। ਅੱਜ ਵੀ ਕੋਈ ਸੰਤ ਭਗਤਾਂ ਕੋਲ ਇਹ ਅਵਸਥਾ ਪ੍ਰਾਪਤ ਹੈ। ਸੁਭਾਅ ਭਾਵੇਂ ਥੋੜ੍ਹੇ ਹੋ ਸਕਦੇ ਨੇ, ਪਰ ਹੈ ਜ਼ਰੂਰ, ਜੇ ਖੋਜ ਕੀਤੀ ਜਾਵੇ ਮਿਲ ਜਾਂਦੇ ਨੇ। ਮਿਲਿਆ ਹੋਇਆਂ ਦੀ ਸੰਗਤ ਕਰਾਂਗੇ ਤਦੇ ਪਰਮੇਸ਼ਰ ਨੂੰ ਮਿਲ ਸਕਦੇ ਹਾਂ, ਪਰ ਜੇ ਧਿਆਨ ਮਾਰੀਏ, ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ ਇਹਨਾਂ ਵਿੱਚ ਸੁੱਖ ਕੋਈ ਨਹੀਂ ਹੈ, ਦੁੱਖੇ ਦੁੱਖ ਹੈ, ਇਨਸਾਨ ਐਵੇਂ ਗਲਤ ਇੱਛਾ ਹੈ ਇਨਸਾਨ ਨੂੰ। ਢਾਈ ਮਾਵਾਂ ਮੰਨੀਆਂ ਨੇ, ਅੱਧੀ ਧਰੂਣ ਦੀ ਮਾਤਾ, ਬਾਬਾ ਫਰੀਦ ਦੀ ਮਾਤਾ, ਗੋਪੀ ਚੰਦ ਦੀ ਮਾਤਾ, ਇਹ ਤਾਂ ਵੈਸੇ ਲਿਖਣ 'ਚ ਆਉਂਦੀਆਂ ਨੇ। ਹੋਰ ਜਿਹੜੀਆਂ ਸੰਤਾਂ ਭਗਤਾਂ ਨੂੰ ਮਾਤਾ ਨੇ ਜਨਮ ਦਿੱਤਾ, ਉਹ ਵੀ ਤਾਂ ਧੰਨਤਾ ਯੋਗ ਨੇ, ਉਹ ਕਿਹੜਾ ਧੰਨਤਾ ਯੋਗ ਨਹੀਂ ਹਨਗੇ? ਅੱਜ ਵੀ ਜਿਹਨਾਂ ਦੇ ਬੱਚੇ ਨਾਮ ਜਪਦੇ ਨੇ ਉਹ ਵੀ ਧੰਨਤਾ ਯੋਗ ਹਨ। ਸਵਾਹ ਇੱਕ ਰਾਣੀ ਮੰਦਾਲਸਾ ਹੋਈ ਹੈ, ਰਾਜ ਕਰਦੇ ਹੋਏ ਰਾਣੀ ਮੰਦਾਲਸਾ ਦੇ ਕੁੱਖੋਂ 7 ਬੱਚਿਆਂ ਨੇ ਜਨਮ ਲਿਆ। ਉਹਨਾਂ ਨੂੰ ਲਾਡ ਕਰਦੀ ਹੋਈ ਉਹ ਨਹੀਂ ਕਹਿੰਦੀ ਤੂੰ ਮੇਰਾ ਪੁੱਤਰ ਹੈ, ਫਲਾਨਾ ਹੈ, ਇਹ ਬ੍ਰਹਮ ਗਿਆਨ ਦਾ ਉਦੇਸ਼ ਦਿੰਦੀ ਹੈ, ਉਦੋ ਹੈ, ਸੁਧੋ ਹੈ, ਨਿਰੰਜਨੋ ਹੈ। ਹੈ ਪੁੱਤਰ, ਇੱਕਾ ਮਾਸ ਦਾ ਲੋਥੜਾ ਨਾ ਸਮਝ ਆਪਣੇ ਆਪ ਨੂੰ, ਤੂੰ ਸ਼ੁੱਧ ਚੇਤਨ ਉਹ ਬ੍ਰਹਮ ਆਤਮਾ ਹੈ, ਸੇ ਤਾਂ ਜੀਵਨ ਮੁਕਤ ਹੋ ਚੁੱਕੇ। 7ਵੇਂ ਦੀ ਵਾਰੀ ਨੂੰ ਰਾਜਾ ਕਹਿੰਦਾ, ਰਾਣੀ ਇੱਕ ਪੁੱਤਰ ਨੂੰ ਰਹਿਣ ਦੇ ਰਾਜ ਕਰਨ ਜੋਕਰਾ। ਕੁਛ ਚਿਰ ਤਾਂ ਚੁੱਪ ਰਹੀ, ਅਖੀਰ ਨੂੰ ਸੁਭਾਅ ਪੱਕਿਆ ਸੀ, ਉਹਨੂੰ ਵੀ ਉਹੀ ਗਿਆਨ ਕਰ ਦਿੱਤਾ। ਅੱਜ ਉਸਦਾ ਲੜਕਾ ਕਿਤੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ, ਗਾਹਾਂ ਤਪੀ ਕੋਈ ਤਪ ਕਰ ਰਿਹਾ, ਘੋੜਾ ਬੰਨ੍ਹ ਕੇ ਨਮਸਕਾਰ ਕੀਤੀ ਸੰਤਾਂ ਨੂੰ, ਪੁੱਛਣ ਲੱਗਿਆ ਉਹ ਰਾਜਕੁਮਾਰ ਕਿਹਦਾ ਲੜਕਾ ਹੈ? ਕਹਿੰਦਾ, ਮਹਾਰਾਜ ਮੈਂ ਨਿਰਮੋਹ ਰਾਜੇ ਦਾ ਲੜਕਾ। ਰਾਜਾ ਕੀ ਹੋਵੇ, ਨਿਰਮੋਹ ਕੀ ਹੋਵੇ? ਮੋਹ ਤੋਂ ਰਹਿਤ ਅਸੀਂ ਵੀ ਨਹੀਂ ਹਾਂਗੇ, ਸਾਡੇ ਕੋਲ ਕੁਛ ਨਹੀਂ ਹੈਗਾ, ਸਰੀਰ ਦਾ ਤਾਂ ਮੋਹ ਫਿਰ ਵੀ ਹੈ ਸਾਨੂੰ। ਕਹਿਣ ਲੱਗਿਆ, ਮਹਾਰਾਜ ਕਹਿਣ ਮਾਤਰ ਗੱਲ ਨਹੀਂ ਹੈਗੀ, ਇਹ ਅਵਸਥਾ ਉਹਨਾਂ ਨੂੰ ਪ੍ਰਤੱਖ ਪ੍ਰਾਪਤ ਹੈ। ਅੱਛਾ ਫਿਰ ਕਾਕਾ, ਇੱਥੇ ਬੈਠ, ਮੈਂ ਮਾੜਾ ਜਿਹਾ ਦੇਖਦਾ ਆਵਾਂ। ਰਾਜ ਮਹਿਲਾਂ 'ਚ ਗਿਆ, ਦਾਸੀ ਝਾੜੂ ਮਾਰ ਰਹੀ ਹੈ, ਪੁੱਛਣ ਲੱਗਿਆ, ਦਾਸੀ ਰਾਜੇ ਦਾ ਜਿਹੜਾ ਲੜਕਾ ਸੀ ਜੰਗਲ ਸ਼ਿਕਾਰ ਖੇਡਦਾ ਹੋਇਆ, ਕਿਤੇ ਸ਼ੇਰ ਆ ਪਿਆ, ਉਹਨੇ ਉਹਨੂੰ ਖਾ ਲਿਆ। ਹੁਣ ਦਾਸੀ ਵੀ ਗਿਆਨਵਾਨ ਹੈ। ਕਹਿਣ ਲੱਗੀ ਤੱਪੀ ਜੀ, ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋ। ਉਹ ਚੀਜ਼ ਦੀ ਚਿੰਤਾ ਕਰਨੀ ਬਣਦੀ ਹੈ ਜਿਹੜੀ ਅਣਹੋਣੀ ਹੋਵੇ। ਅਣਹੋਣੀ ਤਾਂ ਹੁੰਦੀ ਹੀ ਨਹੀਂ ਹੁੰਦੀ, ਉਹ ਹੈ ਜਿਹੜੀ ਪਰਮਾਤਮਾ ਨੂੰ ਭਾਉਂਦੀ ਹੁੰਦੀ ਹੈ, ਫਿਰ ਚਿੰਤਾ ਕਰਨ ਦੀ ਕੀ ਲੋੜ ਹੈ। ਅੱਗੇ ਚਲਿਆ ਗਿਆ, ਉਹਨੇ ਸੋਚਿਆ ਵੀ ਚਲੋ ਇਹ ਤਾਂ ਦਾਸੀ ਹੈ, ਜਾ ਕੇ ਉਸਦੀ ਮਾਤਾ ਨੂੰ ਕਹਿਣ ਲੱਗਿਆ, ਰਾਣੀ ਤੇਰਾ ਬੱਚੇ ਨੂੰ ਤਾਂ ਜੰਗਲ 'ਚ ਸ਼ਿਕਾਰ ਖੇਡਦੇ ਨੂੰ ਸ਼ੇਰ ਆ ਪਿਆ, ਉਹਨੇ ਸ਼ੇਰ ਨੇ ਖਾ ਲਿਆ। ਕਹਿਣ ਲੱਗੇ ਤਪੱਸੀ ਜੀ, ਕੌਣ ਕਿਸੇ ਦਾ ਮਾਂ ਹੈ, ਕੌਣ ਕਿਸੇ ਦਾ ਬਾਪ ਹੈ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਫਨਹੂਰ। ਮਹਾਂਭਾਰਤ ਦਾ ਜੰਗ 5000 ਵਰੇ ਤੋਂ ਉੱਤੇ ਹੋ ਚੁੱਕਿਆ, ਜਾਣੀ ਸਾਰੀ ਦੁਨੀਆ 'ਚੋਂ ਵੱਡਾ ਜੰਗ ਮੰਨਿਆ ਹੈ। ਅਰਜਨ ਨੇ ਜਿਸ ਵੇਲੇ ਦੇਖਿਆ ਵੀ ਸਾਰੇ ਮੇਰੇ ਹੀ ਪਰਿਵਾਰ ਹੈ, ਮੇਰੇ ਹੀ ਤਾਏ ਚਾਚੇ ਹੋਰ ਲੱਗਦੇ ਨੇ, ਇਹਨਾਂ ਨੂੰ ਮਾਰ ਕੇ ਕੀ ਰਾਜ ਕਰੂੰਗਾ, ਧਨ ਸਿੱਟ ਦਿੱਤਾ। ਕ੍ਰਿਸ਼ਨ ਮਹਾਰਾਜ ਨੇ ਫਿਰ ਉੱਤੇ ਗੀਤਾ ਉਚਾਰ ਕੇ ਉਹਨੂੰ ਗਿਆਨ ਕੀਤਾ, ਕਹਿੰਦੇ ਇਹ ਅਰਜਨ ਵਾਸਤਵ ਦੇ ਵਿੱਚ ਕੁਛ ਸਮੇਂ ਤੋਂ ਪਹਿਲਾਂ ਇਹ ਕਿੱਥੇ ਸੀਗੇ, ਤੇਰੇ ਨਹੀਂ ਹਨਗੇ, ਪਹਿਲਾਂ ਤੂੰ ਵੀ ਨਹੀਂ ਸੀਗਾ। ਕਈ ਵਾਰੀ ਤੂੰ ਪੁੱਤਰ ਬਣ ਜਾਂਦਾ, ਕਈ ਵਾਰੀ ਪਿਤਾ ਬਣ ਜਾਂਦਾ, ਤਾਂ ਦੇਣ ਲੈਣ ਦੇ ਸੰਬੰਧ ਨੇ, ਬਿਰਖ ਹੇਠ ਸਭ ਜਨਤਾ ਇਕੱਠੇ, ਇੱਕ ਬੋਲਣ ਇੱਕ ਤੱਤੇ, ਇੱਕ ਬੋਲਣ ਮਿੱਠੇ। ਜਿਸ ਵੇਲੇ ਸੂਰਜ ਚੜ੍ਹ ਜਾਂਦਾ ਨਾ, ਇੱਕ ਦ੍ਰਿਸ਼ਟਾਂਤ ਮਹਾਰਾਜ ਨੇ ਦਿੱਤਾ, ਜਿਵੇਂ ਇੱਕ ਜਿਵੇਂ ਦਰੱਖਤ ਹੁੰਦਾ, ਉਹਦੇ ਉੱਤੇ ਕਈ ਤਰ੍ਹਾਂ ਦੇ ਜਾਨਵਰ ਆ ਕੇ ਬਹਿ ਜਾਂਦੇ ਨੇ, ਪਰ ਕਿੰਨਾ ਚਿਰ ਵਾਸਤੇ ਨੇ, ਇੱਕ ਰਾਤ ਵਾਸਤੇ। ਜਿਸ ਦਿਨ ਚੜ੍ਹਿਆ, ਆਪੋ ਆਪਣੀਆਂ ਡਾਰੀਆਂ ਮਾਰ ਕੇ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਚਲੇ। ਇਹ ਸੰਸਾਰ ਦੀ ਖੇਡ ਹੈ, ਇਹ ਸੰਸਾਰ 'ਤੇ ਕੌਣ ਕਿਸੇ ਦਾ ਹੈਗਾ, ਕੌਣ ਕਿਸੇ ਦੇ ਨਾਲ ਆਇਆ, ਕੌਣ ਕਿਸੇ ਦੇ ਨਾਲ ਜਾਊਗਾ। ਜੇ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਇ। ਨਾਮ ਤੋਂ ਬਿਨਾਂ ਹੋਰ ਦੱਸੋ ਕੋਈ ਚੀਜ਼ ਦੱਸੀ ਹੈ ਮਹਾਰਾਜ ਵੀ ਨਾਲ ਜਾਂਦੀ ਹੈ, ਹੋਰ ਤਾਂ ਕੋਈ ਵਸਤੂ ਨਾਲ ਜਾਂਦੀ ਹੋ ਨਹੀਂ ਹੈ। ਇਉਂ ਕਰਦਿਆਂ ਕਰਦਿਆਂ ਸਾਧ ਸੰਗ ਜੀ ਫਿਰ ਜਿਸ ਵੇਲੇ ਰਾਜੇ ਨਿਰਮੋਹ ਨੂੰ ਮਿਲਿਆ, ਰਾਜਾ ਨਿਰਮੋਹ ਤੇਰਾ ਪੁੱਤਰ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਹੋਇਆ ਸ਼ੇਰ ਨੇ ਖਾ ਲਿਆ। ਰਾਜਾ ਨਿਰਮੋਹ ਕਹਿਣ ਲੱਗਿਆ, ਤਪੀਆ ਕਿਉਂ ਤਪ ਛੱਡਿਆ, ਇਸ ਘਰ ਨਾ ਹੀ ਸੋਗ, ਬਾਸਾ ਜਗਤ ਸਰਾਇਕਾ ਸਭ ਮੁਸਾਫਰ ਲੋਕ। ਇਹਦਾ ਮੁਸਾਫਰਖਾਨਾ ਹੈ, ਇੱਥੇ ਕੌਣ ਕਿਸੇ ਦਾ ਹੈ, ਤੂੰ ਤਪ ਛੱਡ ਕੇ ਕਾਹਨੂੰ ਭੱਜਿਆ, ਪਰਮੇਸ਼ਰ ਦੀ ਬੰਦਗੀ ਗਾ। ਦੁਨੀਆਂ ਦੇ ਵਿੱਚ ਕੌਣ ਕਿਸੇ ਦਾ ਹੈ, ਕੌਣ ਕਿਸੇ ਦੇ ਨਾਲ ਜਾਂਦਾ ਹੈ, ਜੇ ਹੈ ਤਾਂ ਵਾਹਿਗੁਰੂ ਦਾ ਨਾਮ ਹੀ ਨਾਲ ਜਾਂਦਾ ਹੈ, ਗੁਰੂ ਮਹਾਰਾਜ ਨੇ ਇਉਂ ਉਪਦੇਸ਼ ਕੀਤਾ ਹੈ।
ਪਿਆਰੇ ਜੀ, ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਤਾ ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਨਾਮ ਨੇ ਸਹਾਇਤਾ ਕਰਨੀ, ਤੇਰੀ ਨਾਮ ਨੇ ਸਹਾਇਤਾ ਕਰਨੀ, ਤੇਰੀ ਨਾਮ ਨੇ ਸਹਾਇਤਾ ਕਰਨੀ, ਬੰਦਿਆਂ ਨਾਮ ਨੇ ਸਹਾਇਤਾ ਕਰਨੀ, ਤੇਰੀ ਨਾਮ ਨੇ ਸਹਾਇਤਾ, ਉਸ ਨਾਮ ਨੇ ਸਹਾਇਤਾ ਕਰਨੀ, ਯਾਰ ਜੀ ਜਿੱਥੇ ਨਾ ਕੋਈ ਮਾਤ ਪਿਤਾ ਪਿਆਰੇ ਜੀ ਇੱਥੇ ਨਾ ਕੋਈ ਮਾਤ ਪਿਤਾ
ਮਾਤਾ ਪਿਤਾ ਭੈਣ ਭਾਈ ਸਾਖ ਸੰਬੰਧੀ ਧਨ ਦੌਲਤ ਕੋਈ ਵਸਤੂ ਨਾਲ ਨਹੀਂ ਜਾਂਦੀ ਉੱਥੇ ਇੱਕ ਪਰਮੇਸ਼ਰ ਦਾ ਨਾਮ ਹੀ ਨਾਲ ਜਾਂਦਾ ਹੈ ਇਸ ਤੋਂ ਇਲਾਵਾ ਕੋਈ ਹੋਰ ਵੀ ਸਹਾਇਤਾ ਕਰਨ ਨੂੰ ਸਮਰੱਥ ਹੈ ਉੱਥੇ ਹਾਂ ਦੱਸਿਆ ਹੋਰ ਵੀ ਇੱਥੇ ਸਹਾਇਤਾ ਕਰਨ ਨੂੰ ਸਮਰੱਥ ਹਾਂ ਉਹ ਕੌਣ ਨੇ ਗੁਰਬਾਣੀ 'ਚ ਦੱਸਿਆ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕੇ ਉਹ ਜਵੰਦੇ ਵਿਛੜੇ ਉਹ ਮੋਇਆ ਨਾ ਜਾਈ ਸ਼ੋ ਸੰਸਾਰ ਕੱਚਾ ਹੈ ਪਦਾਰਥ ਕੱਚੇ ਹਨ ਸਰੀਰ ਵੀ ਝੂਠਾ ਹੈ ਪਰ ਮਹਾਂਪੁਰਖ ਪੱਕੇ ਹਨ ਜਿਹੜੇ ਪ੍ਰਲੋਕ 'ਚ ਵੀ ਸਹਾਇਤਾ ਕਰਦੇ ਹਨ ਭਗਤ ਜਲਣ ਜੀ ਹੋਏ ਨੇ ਜ਼ਿਮੀਂਦਾਰਾਂ ਦੇ ਘਰ ਦਾ ਜਨਮ ਸੀ ਦਿਹਾੜੀ ਦੱਪੀ ਕਰਦੇ ਸਨ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਬੰਦਗੀ ਕਰਦੇ ਸੀ ਅੱਠੇ ਪਹਿਰ ਇਤਨੀ ਗੱਲ ਸੀ ਜਿਹੜਾ ਉਹਨਾਂ ਨੂੰ ਤਨਖਾਹ ਦਿੰਦਾ ਸੀ ਕਲਰਕ ਜਾਂ ਮਨੀਮ ਇੱਕ ਦੂਜੇ ਤੋਂ ਅੱਗੇ ਹੋ ਕੇ ਨੌਕਰੀ ਲੈਂਦੇ ਸੀ ਉਹ ਬੈਠਾ ਰਹਿੰਦਾ ਸ਼ਾਂਤ ਚਿੱਤ ਉਹਨੂੰ ਪਿੱਛੋਂ ਸਤਿਕਾਰ ਨਾ ਕਹਿੰਦੇ ਆਓ ਭਗਤ ਜੀ ਆਓ ਭਗਤ ਜਲਣ ਜੀ ਤੁਸੀਂ ਵੀ ਆ ਕੇ ਆਪਣੀ ਨੌਕਰੀ ਤਨਖਾਹ ਲਓ ਸਤਿਕਾਰ ਨਾ ਬੁਲਾਉਂਦਾ ਸੀ ਅੱਜ ਕੋਠੇ 'ਤੇ ਬੈਠੇ ਨੇ ਗਰਮੀ ਦਾ ਮਹੀਨਾ ਚੌਂਕੜਾ ਮਾਰਿਆ ਹੋਇਆ ਸੁਰਤ ਵਾਹਿਗੁਰੂ ਅਕਾਲ ਪੁਰਖ ਦੇ ਚਰਨ ਨਾਲ ਜੁੜੀ ਹੋਈ ਇਹਦੇ ਸਰੀਰ ਦਾ ਅੰਤ ਹੋ ਗਿਆ ਇਹ ਇਹਨੂੰ ਕੁੱਟਦੇ ਮਾਰਦੇ ਉਹ ਜਮਦੂਤ ਭਿਆਨਕ ਸ਼ਕਲਾਂ ਵਾਲੇ ਲਈ ਜਾਂਦੇ ਨੇ ਕੂਕਾਂ ਪੈਂਦੀਆਂ ਜਾਂਦੀਆਂ ਨੇ ਪ੍ਰਲੋਕ ਇਹਦੀ ਸਮਾਧੀ 'ਚ ਮੜ ਜਾ ਫਰਕ ਆਇਆ ਇਹਨੇ ਨਿਗਾਹ ਮਾਰ ਕੇ ਧਿਆਨ ਸ਼ਕਤੀ ਨਾਲ ਦੇਖਿਆ ਕੌਣ ਹੈ ਤਾਂ ਉਹੀ ਕਲਰਕ ਹੈ ਜਿਹੜਾ ਸਾਨੂੰ ਜੀ ਕਹਿੰਦਾ ਸੀ ਇਸ਼ਾਰਾ ਕੀਤਾ ਜਮਦੂਤਾਂ ਨੂੰ ਵੀ ਮੜ ਜਾ ਉਰੇ ਆਓ ਆ ਗਏ ਆ ਕੇ ਨਮਸਕਾਰ ਕੀਤੀ ਦੱਸੋ ਭਗਤ ਜੀ ਕੀ ਹੁਕਮ ਹੈ ਇੱਕ ਤਾਂ ਇਹਨੂੰ ਕੁੱਟੋ ਮਾਰੋ ਨਾ ਇੱਕ ਜਦੋਂ ਧਰਮ ਰਾਜਾ ਦੇ ਕੋਲ ਲਿਜਾ ਕੇ ਇਹਦੀ ਪੇਸ਼ੀ ਹੋਵੇਗੀ ਧਰਮ ਰਾਜਾ ਨੂੰ ਸਾਡਾ ਇੱਕ ਸੁਨੇਹਾ ਦੇ ਦਿਓ ਅੱਛਾ ਮਹਾਰਾਜ ਕੀ ਸੁਨੇਹਾ ਦਈਏ ਇਹ ਸਾਨੂੰ ਜੀ ਕਹਿੰਦਾ ਹੁੰਦਾ ਸੀ ਇਹਦਾ ਹਿਸਾਬ ਕਿਤਾਬ ਦੇਖ ਕੇ ਕਰੇ ਮੜ ਜਾ ਅੱਛਾ ਮਹਾਰਾਜ ਸਤਿਵਚਨ ਕੁੱਟਣੋਂ ਮਾਰਨੋਂ ਜਦ ਹੀ ਹਟ ਕੇ ਧਰਮ ਰਾਜ ਦੇ ਲਿਜਾ ਕੇ ਅੱਗੇ ਖੜਾ ਕਰ ਬੇਨਤੀ ਕੀਤੀ ਮਹਾਰਾਜ ਜਲਣ ਭਗਤ ਜੀ ਨੇ ਆਪ ਨੂੰ ਸੁਨੇਹਾ ਦਿੱਤਾ ਧਰਮ ਰਾਜਾ ਕਹਿੰਦਾ ਕੀ ਸੁਨੇਹਾ ਇਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਸੀ ਇਹਦਾ ਦੇਖ ਕੇ ਹਿਸਾਬ ਕਿਤਾਬ ਕਰੀ ਜਰਾ ਧਰਮ ਰਾਜਾ ਸੋਚੀ ਪੈ ਗਿਆ ਇਹ ਵਾਹਿਗੁਰੂ ਦੇ ਪਿਆਰਿਆਂ ਨੂੰ ਜੀ ਕਹਿੰਦਾ ਸੀ ਮੈਂ ਇਹਦਾ ਹਿਸਾਬ ਕਿਤਾਬ ਹੁਣ ਕੀ ਕਰਾਂ ਕਿਤੇ ਐਸੀ ਗੱਲ ਨਾ ਹੋ ਜਾਵੇ ਉਲਟੀ ਹੋ ਜਾਵੇ ਮੈਂ ਵੀ ਫਸ ਜਾਵਾਂ ਉਸੇ ਵੇਲੇ ਉਹਦੇ ਹਿਸਾਬ ਕਿਤਾਬ 'ਤੇ ਕਾਟਾ ਮਾਰਤਾ ਜਾਓ ਵੀ ਇਹਨੂੰ ਸੱਚਖੰਡ ਦਰਗਾਹ ਛੱਡਿਆ ਉਹ ਮੁਕਤ ਹੋ ਸੱਚਖੰਡ ਦਰਗਾਹ ਦੇ ਵਿੱਚ ਲੈ ਗਏ ਮੁਕਤ ਹੋ ਗਿਆ ਕਲਗੀਧਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ ਜਿਹੜਾ ਸਿੱਖ ਮੇਰਾ ਖੰਡੇ ਵੱਟ ਦਾ ਅੰਮ੍ਰਿਤ ਇੱਕ ਦਫ਼ਾ ਸਕ ਲਵੇਗਾ 10,000 ਵਰ੍ਹੇ ਤੱਕ ਉਸ ਨੂੰ ਮੈਂ ਮਨੁੱਖਾ ਜਨਮ ਵੀ ਬਖਸ਼ਦਾ ਸਵਾਓ ਸਾਧ ਸੰਗਤ ਜੀ ਲੋੜ ਹੈ ਸਾਨੂੰ ਭਰੋਸਾ ਲਿਆਉਣ ਦੀ ਜੇ ਰਹਿਤ ਮਰਿਆਦਾ ਰੱਖੇ ਤਾਂ ਇੱਕੋ ਜਨਮ ਦੇ ਵਿੱਚ ਮੁਕਤ ਹੈ ਅਨੇਕਾਂ ਮਿਸਾਲਾਂ ਆਉਂਦੀਆਂ ਨੇ ਆਪਣੇ ਸਾਹਮਣੇ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਥੋੜ੍ਹਾ ਜਿਹਾ ਅਮਲ ਕਰਨ ਦੀ ਲੋੜ ਹੈ ਬਹੁਤ ਕੁਛ ਪ੍ਰਾਪਤ ਹੋ ਜਾਂਦਾ ਹੈ ਸਤਸੰਗ ਦੀ ਮਹਿਮਤ ਤਾਂ ਕਹੀ ਉਹ ਨਹੀਂ ਜਾਂਦੀ ਹੈ ਤ੍ਰੇਤੇ ਯੁੱਗ ਦੇ ਵਿੱਚ ਦੋ ਰਿਸ਼ੀ ਹੋਏ ਨੇ ਵਿਸ਼ਵਾਮਿੱਤਰ ਵਿਸ਼ੇਸ਼ਟ ਮੁਨੀ ਵਿਸ਼ਵਾਮਿੱਤਰ ਜੀ ਤਪੱਸੀ ਸਨ ਵਿਸ਼ੇਸ਼ਟ ਮੁਨੀ ਜੀ ਗਿਆਨਵਾਨ ਸਨ ਔਰ ਰਾਮ ਚੰਦਰ ਦੇ ਗੁਰੂ ਸਨ ਉਸ ਵੇਲੇ ਵਾਦ ਵਾਦ ਚੱਲਿਆ ਕਹਿਣ ਲੱਗੇ ਸਤਸੰਗ ਦਾ ਮਹਾਤਮ ਜ਼ਿਆਦੇ ਹੈ ਵਿਸ਼ਵਾਮਿੱਤਰ ਕਹਿੰਦਾ ਨਹੀਂ ਤਪੱਸਿਆ ਦਾ ਫਲ ਜ਼ਿਆਦੇ ਕਹਿੰਦੇ ਆਪ ਤੋਂ ਵੱਡੇ ਤੋਂ ਕਿਸੇ ਤੋਂ ਫੈਸਲਾ ਕਰਾਈਏ ਵਰਮਾ ਜੀ ਅੱਗੇ ਸਵਾਲ ਰੱਖਿਆ ਵਰਮਾ ਜੀ ਕਹਿੰਦਾ ਵੀ ਮੈਂ ਤਾਂ ਇਹਦਾ ਕੋਈ ਜਵਾਬ ਨਹੀਂ ਦਿੱਤਾ ਸਿਵਾ ਦੇ ਅੱਗੇ ਸਵਾਲ ਰੱਖਿਆ ਸਿਵਾ ਵੀ ਸਿਰ ਮਾਰ ਗਿਆ ਕਹਿੰਦਾ ਵੀ ਇਹਦਾ ਸਵਾਲ ਤਾਂ ਵਿਸ਼ਨੂੰ ਜੀ ਦੇ ਸਕਦੇ ਵਿਸ਼ਨੂੰ ਭਗਵਾਨ ਦੇ ਅੱਗੇ ਜਦੋਂ ਸਵਾਲ ਰੱਖਿਆ ਵਿਸ਼ਨੂੰ ਭਗਵਾਨ ਕਹਿਣ ਲੱਗਿਆ ਵੀ ਮੈਂ ਨਹੀਂ ਜਵਾਬ ਦਿੰਦਾ ਇਹਦਾ ਜਵਾਬ ਤਾਂ ਸ਼ੇਸ਼ਨਾਗ ਦੇ ਦੱਸਿਆ ਸੀਸ ਨਾਗ ਦੇ ਹਜ਼ਾਰ ਫਣ ਆ, ਉਹਦੇ ਸਿਰ ਦੇ ਉੱਤੇ ਪਿਰਥੀ ਦਾ ਭਾਰ ਰੱਖਿਆ ਹੋਇਆ। ਉਹ ਵਾਹਿਗੁਰੂ ਅਕਾਲ ਪੁਰਖ ਨੇ ਵਾਅਦਾ ਕੀਤਾ, ਜਦ ਤੂੰ ਮੇਰੇ ਨਾਵਾਂ ਦਾ ਅੰਤ ਲੈ ਲਏਗਾ ਨਾ, ਫਿਰ ਤੇਰੇ ਸਿਰ ਦੇ ਉੱਤੇ ਉਸ ਪਿਰਥਵੀ ਦਾ ਭਾਰ ਲਾਇਆ ਜਾਊ। ਹਜ਼ਾਰ ਨੌਂ ਨਵਾਂ ਲੈਂਦਾ, ਅਜੇ ਤੱਕ ਨਾਵਾਂ ਦਾ ਹੀ ਨਹੀਂ ਅੰਤ ਆਇਆ ਪਰਮੇਸ਼ਰ ਦੇ। ਪਰਮੇਸ਼ਰ ਦਾ ਅੰਤ ਤੱਕ ਹੀ ਆਉਣਾ ਸੀ। ਉਹਦੇ ਕੋਲ ਸਵਾਰ ਰੱਖਿਆ, ਉਹ ਕਹਿੰਦਾ ਰਿਸ਼ੀ, ਉਹ ਗੱਲ ਇਹ ਆ ਵੀ ਜੇ ਕਿਸੇ ਦੇ ਸਿਰ 'ਤੇ ਭਾਰ ਰੱਖਿਆ ਹੋਵੇ, ਉਹ ਭਾਰ ਨੂੰ ਪਹਿਲਾਂ ਲਾਹ ਕੇ ਫਿਰ ਉਹ ਸੋਚ ਕੇ ਜਵਾਬ ਦੇ ਸਕਦਾ, ਤੁਸੀਂ ਪਹਿਲਾਂ ਮੇਰਾ ਭਾਰ ਲਾਓ। ਜਦੋਂ ਵਿਸ਼ਵਾਮਿੱਤਰ ਨੇ ਆਪਣਾ ਇਤਨੀ ਤਪੱਸਿਆ ਦਾ ਫਲ ਦਿੱਤਾ, ਫਿਰ ਵੀ ਧਰਤੀ ਡੋਲਦੀ ਰਹੀ। ਵਸ਼ਿਸ਼ਠ ਮੁਨੀ ਨੇ ਸਿਰਫ ਦੋ ਘੜੀਆਂ ਸਤਸੰਗ ਦਾ ਮਹਾਤਮ ਦਿੱਤਾ, ਧਰਤੀ ਚੱਲ ਹੋ ਕੇ ਖੜ ਗਈ। ਉਹ ਕਹਿੰਦਾ ਫੈਸਲਾ ਤਾਂ ਹੋ ਗਿਆ ਰਿਸ਼ੀਓ, ਹੁਣ ਫੈਸਲਾ ਕੀ ਕਰਾਉਣਾ ਤੁਸੀਂ? ਕਬੀਰ ਇਹ ਕਰੀ ਆਦਿ, ਕਰੀ ਆਦਿ ਹੁਣ ਤੇ ਆਦ, ਭਗਤ ਸੇਤੀ ਗੋਸ਼ਟੇ ਜੋ ਕਿੰਨ ਸੇਲਾ। ਇਹ ਲਾਭ ਹੀ ਲਾਭ ਹੈ, ਸਤਸੰਗ ਕਰਨ ਦੇ ਫਾਇਦੇ ਹੀ ਫਾਇਦੇ ਹਨ, ਕੁਸੰਗਤ ਤੋਂ ਨੁਕਸਾਨ ਹੀ ਨੁਕਸਾਨ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਸਤਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਅਨੇਕਾਂ ਸ਼ਬਦ ਆਉਂਦੇ ਨੇ ਸਤਸੰਗ ਦੀ ਵਾਹ, ਤੋਂ ਪੜ੍ਹੋ ਬਾਜੀ ਕੇ ਸਾਹਿਬ।
ਸਤਸੰਗਤ ਮਿਲੇ ਸੋ ਤਰਿਆ, ਮੇਰੇ ਮਾਧਵ ਜੀ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧਵ ਜੀ ਮਿਲੇ ਸੋ ਤਰਿਆ, ਮੇਰੇ ਮਾਧੋ ਜੀ
ਜੀ। ਟਾਈਮ ਤਾਂ ਹੋ ਚੁੱਕਿਆ ਹੈ, ਇਸ ਵਾਸਤੇ ਇੱਕ ਸ਼ਬਦ ਸੰਗਤ ਗੱਜ ਕੇ ਸਾਰੇ, ਕੋਈ ਇਹੀ ਜਿਹੀ ਰਸਨਾ ਨਾ ਰਹੇ ਜਿਹੜੀ ਕਿਸ ਸ਼ਬਦ 'ਚ ਨਾ ਬੋਲੇ, ਇੱਕ ਸ਼ਬਦ ਗੱਜ ਕੇ ਪੜ੍ਹੋ ਸਤਸੰਗ ਦੀ ਵਾਰ।
ਸਾਧ ਸੰਗਤ ਵਿੱਚ ਆਇਆ ਕਰੋ, ਦੁੱਖੜੇ ਜਾਣ ਸਰੀਰਾਂ ਦੇ, ਸਾਧ ਸੰਗਤ ਵਿੱਚ ਆਇਆ ਕਰੋ, ਦੁੱਖੜੇ ਜਾਣ ਸਰੀਰਾਂ ਦੇ, ਜਾਨ ਸਰੀਰਾਂ ਦੇ, ਸਾਧ ਸੰਗਤ ਵਿੱਚ ਆਇਆ ਕਰੋ, ਦੁੱਖੜੇ ਜਾਨ ਸਰੀਰਾਂ, ਸਾਧ ਸੰਗਤ ਵਿੱਚ ਆਇਆ ਕਰੋ, ਦੁੱਖੜੇ ਜਾਨ ਸਰੀਰਾਂ ਦੇ, ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ,
ਕਰਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾ ਨਾਨਕ ਮਤ ਪਾਈ।
ਸਾਧ ਸੰਗਤ ਜੀ ਟਾਈਮ ਹੋ ਚੁੱਕਿਆ ਹੈ, ਸਿਰਫ ਇੱਕ ਦੋ ਮਿੰਟ ਵਾਸਤੇ ਸੰਗਤ ਦੇ ਅੱਗੇ ਬੇਨਤੀ ਕਰਨੀ ਹੈ, ਕਿਉਂਕਿ ਧਿਆਨ ਮਾਰ ਕੇ ਜੇ ਦੇਖਿਆ ਜਾਵੇ ਗੱਲ ਵੀ ਸੱਚ ਹੈ, ਦਰੁਸਤ ਹੈ। ਸੰਸਾਰ ਦੇ ਉੱਤੇ ਅੱਜ ਤੱਕ ਕੋਈ ਨਾ ਰਿਹਾ ਹੈ, ਨਾ ਕਿਸੇ ਨੇ ਰਹਿਣਾ ਹੈ, ਵਾਰੀ ਆਪੋ ਆਪਣੀ ਸਭ ਨੇ ਚਲਿਆ ਜਾਣਾ ਹੈ। ਕਿਸੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ, ਇਸ ਕਰਕੇ ਅਸੀਂ ਆਪਣੇ ਮੌਜੂਦਾ ਸਮੇਂ ਸਰੀਰ ਦੇ ਹੁੰਦਿਆਂ ਆਪਣੇ ਥਾਂ ਸਾਡੇ ਪਿੱਛੋਂ ਜਾਣੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ, ਜਿਤਨੇ ਵੀ ਗੁਰਦੁਆਰਾ ਸਾਹਿਬ ਹਨ, ਜਿੰਨੀ ਵੀ ਸਾਡੀ ਸੇਵਾ ਚੱਲ ਰਹੀ ਹੈ ਸਿੱਧਸਰ ਸਾਹਿਬ ਤੋਂ, ਉਹਨਾਂ ਦੇ ਵਿੱਚੋਂ ਇੱਕ ਗੁਰਮੁਖ ਨੂੰ ਮੁਖੀ ਕਰਦੇ ਹਾਂ ਔਰ ਉਸਦਾ ਨਾਂ ਭਾਈ ਕਸ਼ਮੀਰਾ ਸਿੰਘ ਜਥੇਦਾਰ ਹੈ, ਜਿਹੜਾ ਢੋਲਕੀ ਵਜਾ ਰਿਹਾ ਸਾਰੀ ਔਰ ਉਸ ਤੋਂ ਬਾਅਦ ਕੋਈ ਐਸੀ ਘਟਨਾ ਵਾਹਿਗੁਰੂ ਤਾਂ ਐਸੀ ਗੱਲ ਤਾਂ ਨਹੀਂ ਹੋਣੀ ਹੈ, ਚਲੋ ਫਿਰ ਵੀ ਪਤਾ ਨਹੀਂ ਹੋ ਸਕਦਾ। ਇਹਦੋਂ ਦੂਜਾ ਨੰਬਰ 'ਤੇ ਭਾਈ ਹਰਦੇਵ ਸਿੰਘ ਹੈਗਾ, ਜਿਹੜਾ ਕਿ ਖੇਤੀਬਾੜੀ ਦਾ ਜਥੇਦਾਰ ਹੈ, ਉਹ ਵੀ ਇਹਦੇ ਨਾਲ ਕਰੋ ਜਿਕਰ ਰੱਖੋ। ਇਹਨਾਂ ਤੋਂ ਬਾਅਦ ਪੰਜ ਪਿਆਰੇ ਹੋਰ ਵੀ ਨੇ, ਭਾਈ ਹਰਭਜਨ ਸਿੰਘ ਵਿੱਚ ਹੈ, ਸਾਰੇ ਹੀ ਰਲ ਮਿਲ ਕੇ ਗੁਰਮੁਖ ਪਿਆਰੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਗੁਰੂ ਘਰ ਦੀ ਸੇਵਾ ਕਰਦੇ ਰਹਿਣਗੇ। ਸੋ ਆਓ ਇਹੀ ਬੇਨਤੀ ਕਰਨੀ ਸੀਗੀ ਜਿਹੜੀ ਕਿ ਕਰ ਚੁੱਕੇ ਹਾਂ, ਹੁਣ ਸਾਰੇ ਇਹੀ ਗੱਜ ਵੱਜ ਕੇ ਇਹਨਾਂ ਨੂੰ ਦਸਤਾਰਾਂ ਦੋਨਾਂ ਨੂੰ ਗੁਰਮੁਖਾਂ ਨੂੰ ਉੱਟ ਕੇ ਭਾਈ ਗ੍ਰੰਥੀ ਜੀ ਦੇਣ। ਭਾਈ ਬਲਬੀਰ ਸਿੰਘ ਦੇ ਦਿਓ, ਇੱਥੇ ਹੈ ਬਲਬੀਰ ਸਿੰਘ।
ਗੁਰੂ ਨਾਨਕ ਸਾਹਿਬ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ।
ਮੇਰਾ ਪੰਥ ਖਾਲਸਾ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ। ਸਤਨਾਮ ਸ੍ਰੀ ਵਾਹਿਗੁਰ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਨਾ ਲੱਗੇਗਾ ਮੁੱਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਹਾਇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਸਿੰਘਣੀਆਂ ਮਹਾਂਪੁਰਸ਼ਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇ ਦੇਗ ਤੇਗ ਫਤਿਹ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਨ ਸਤਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਗਰੀਬ ਨਿਵਾਜ ਸਤਿਗੁਰੂ ਜੀ ਪੂਰਨਮਾਸ਼ੀ ਦੇ ਦੀਵਾਨ ਸਜਾਉਂਦੇ ਹੋਏ ਤੀਸਰੇ ਪਹਿਰ ਦੇ ਦੀਵਾਨ ਸਜਾਏ ਗਏ ਹਨ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਸਾਡੇ ਕਲਯੁਗੀ ਹਿਰਦਿਆਂ ਵਿੱਚ ਪ੍ਰਵੇਸ਼ ਕਰਨਾ
ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਭਾਈ ਸਾਹਿਬ ਭਾਈ ਕਸ਼ਮੀਰਾ ਸਿੰਘ ਜਥੇਦਾਰ ਸਾਹਿਬ ਜੀ ਨੂੰ ਸਿਰੋ ਪਾਉ ਦੀ ਰਸਮ ਮਹਾਂਪੁਰਸ਼ਾਂ ਨੇ ਆਪਣੀ ਖੁਸ਼ੀ ਨਾਲ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੇ ਸੇਵਕ ਦੀ ਚੜ੍ਹਦੀ ਕਲਾ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਹੀ ਤਰ੍ਹਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੇ ਨਾਮ ਬਾਣੀ ਦਾ ਪ੍ਰਚਾਰ ਕਰਕੇ ਗੁਰਸਿੱਖ ਸੰਗਤਾਂ ਨੂੰ ਆਪ ਜੀ ਦੇ ਚਰਨਾਂ ਨਾਲ ਜੋੜਦੇ ਰਹਿਣ। ਲੰਬੀ ਉਮਰ ਕਰਨੀ, ਦਰੋਂ ਘਰੋਂ ਸਿੱਖੀ ਜੀਵਨ ਬਖਸ਼ਣਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੋਹਣੇ ਪਹਿਛਾਕੇ ਪਹਿਨਾਏ ਜਾਂਦੇ ਹਨ। ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਵਿੱਚ ਪਰਦੇ ਕਜਨੇ, ਪਵਿੱਤਰ ਹੁਕਮਨਾਮਾ ਬਖਸ਼ੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ। ਸੁਰਠ ਮਹੱਲਾ ਪੰਜਵਾ, ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸਲ ਤਬ ਥੀਆ, ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸਲ ਤਬ ਥੀਆ, ਸੰਤਨ ਬਿਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰਾ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ, ਕੋਟ ਬਰਾਜ ਮਿਟੇ ਜਨ ਸੇਵਾ, ਹਰ ਕੀਰਤਨ ਰਸ ਗਾਈਆ, ਇਹਾਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗਵਟ ਭਾਗੀ ਪਾਈਆ, ਰਸਨਾ ਏਕ ਅਨੇਕ ਗੁਣ ਪੂਰਨਾ, ਜਨ ਕੀ ਕੇਤਕ ਉਪਮਾ ਕਹੀਆ, ਅਗਮੇ ਅਗੋਚਰ ਸਦ ਅਵਨਾਸੀ, ਸਰਨ ਸੰਤਨ ਕੀ ਲਹੀਆ, ਨਿਰਗੁਣ ਨੀਚ ਨਾਥ ਅਪਰਾਧੀ, ਓਟ ਸੰਤਨ ਕੀ ਆਹੀ, ਬੂਟ ਮੋਹ ਗ੍ਰਹਿ ਅੰਧ ਕੂਪ ਮਹ, ਨਾਨਕ ਲਿਹੋ ਨਿਭਾਈ, ਨਿਰਗੁਣ ਨੀਚ ਨਾਥ ਅਪਰਾਧੀ, ਓਟ ਸੰਤਨ ਕੀ ਆਹੀ, ਬੂਟ ਮੋਹ ਗ੍ਰਹਿ ਅੰਧ ਕੂਪ ਮਹ, ਨਾਨਕ ਲਿਹੋ ਨਿਭਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।